पग पंकज अमरदास गुर हृदयत्यामो हृदयत्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बेसाला तरो तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उतद बंदो कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चावर छतर तखत दे मालक समरथ गुरु प्रतख गुरु दीन दयाल कृपाल अंतरजामी हाजरा हजूर जहरा जहूर सर्ब कला भरपूर लोक परलोक के रखे एक शब्दा अवतार सच्चे पातशाह दासा गरीबां दे उत्ते मेहरां करन वाले बख्शिशां करन वाले सच्चे पातशाह धन 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 अंतर जामी सच्चे पातशाह धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह महाराज जी की पावन पवित्र हाजरी विखे सुभायमान गुरु की साजी नवाजी गुरु जी की प्यारी गुरु जी की सवारी साधु संगत जीओ आप जी बड़े प्यार दे नाल हजूर सच्चे पातशाह महाराज जी की पवित्र बाणी का कीर्तन भाई साहब जी की रसना तो सरवण कर रहे सो जी कहते सब धन कहते धन सुनते सब धन लिखती कुल तारिया जीओ हजूर सच्चे पातशाह महाराज जी की पवित्र बाणी का कीर्तन भाई साहब जी आप जी ने सरवण करा रहे सन नाम जपण वाले बंदियां दे भाग धन धनता योग हो जाते ने सुनने वालियां दे बटे भाग बन जाते ने ते सात संगत जी लिखण वाले ते अपनियां कुल्लां तार लैंदे ने जी भाई गुरदास साहब जी वर्गे महापुरश जिन्हां ने गुरबाणी लिखी होर बड़े गुरसिखां ने गुरबाणी लिखी कहते पवित्र सुनते सब धन लिखती कुल तारिया जीओ इस शब्द का कीर्तन संत है ਇਹਦਾ ਕੀਰਤਨ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸੀ ਕਹਿਣ ਵਾਲੇ ਪਵਿੱਤਰ ਹੋ ਜਾਂਦੇ ਪਵਿੱਤਰ ਜੀ ਕਹੋ ਸਾਰੇ ਪਿਆਰ ਨਾਲ ਵਾਹਿਗੁਰੂ
ਵਾਹਿਗੁਰੂ।
ਪਰ ਇਹ ਸਾਰਾ ਕੁਝ ਕਰਨ ਲਈ ਅੰਦਰ ਪਿਆਰ ਹੋਣਾ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਆ ਕੇ ਬੈਠਣਾ ਹੈ ਅਤੇ ਮਨ ਵਿੱਚ ਇਹ ਫੁਰਨਾ ਬਣਾਉਣਾ ਹੈ ਵੀ ਆਪਾਂ ਆਏ ਕਿਸ ਕੰਮ ਵਾਸਤੇ ਹਾਂ ਜੀ। ਸਭ ਤੋਂ ਪਹਿਲਾਂ ਇਹ ਫੁਰਨਾ ਬਣਾਉਣਾ ਜੀ। ਸਾਵਧਾਨ ਹੋ ਕੇ ਬੈਠੋ ਪਿਆਰ ਨਾਲ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਨ ਵਿੱਚ ਇਹ ਫੁਰਨਾ ਰੱਖਣਾ ਹੈ ਆਪਾਂ ਆਏ ਕਿਸ ਕੰਮ ਹੈ ਜੀ। ਇਹ ਗੱਲ ਤਾਂ ਰੋਜ਼ ਹੀ ਬੰਦਾ ਆਪਣੇ ਦਿਮਾਗ ਵਿੱਚ ਸੋਚੇ ਜੀ। ਫਿਰ ਧਿਆਨ ਨਾਲ ਸੁਣਿਓ, ਆਪਾਂ ਆਏ ਕਿਸ ਕੰਮ ਆ ਇਹ ਸੋਚਣਾ ਅਤੇ ਜਵਾਬ ਮਿਲੇਗਾ ਵੀ ਆਪਾਂ ਆਏ ਗੁਰੂ ਜੀ ਦੇ ਨਾਲ ਜੁੜਨ ਵਾਸਤੇ, ਬਾਣੀ ਨਾਲ ਜੁੜਨ ਵਾਸਤੇ, ਨਾਮ ਜਪਣ ਵਾਸਤੇ ਆ। ਜਦੋਂ ਇਹ ਸਵਾਲ ਦਾ ਜਵਾਬ ਬੰਦੇ ਦਾ ਮਨ ਬੰਦੇ ਨੂੰ ਦਿੰਦਾ ਨਾ ਜੀ, ਆ ਕੇ ਬੈਠ ਤੇ ਗਏ, ਫਿਰ ਘਰ ਵਾਲੇ ਪਾਸਿਓਂ, ਸਮਾਜ ਵਾਲੇ ਪਾਸਿਓਂ, ਸੰਸਾਰ ਵਾਲੇ ਪਾਸਿਓਂ ਧਿਆਨ ਤੋੜਨ ਦਾ ਯਤਨ ਕਰੀਏ ਜੀ। ਤੇ ਬੈਠੇ ਆ ਹਾਜ਼ਰੀ ਵਿੱਚ ਮਹਾਰਾਜ ਦੀ, ਫਿਰ ਅੰਦਰੋਂ ਤਰਲਾ ਲੈਣਾ ਪੂਰਾ ਪੂਰਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਧਿਆਨ ਜੁੜ ਜਾਵੇ ਜੀ। ਗੱਲ ਫਿਰ ਧਿਆਨ ਨਾਲ ਸਰਵਣ ਕਰਿਓ, ਸਭ ਤੋਂ ਪਹਿਲਾਂ ਇਸ ਗੱਲ ਦੀ ਵਿਚਾਰ ਕਰਨੀ ਵੀ ਆਪਾਂ ਆਏ ਕੀ ਕਰਨੇ ਆ ਜੀ। ਆ ਕੇ ਬੈਠ ਤੇ ਗਏ ਆ, ਆਏ ਆ ਜੁੜਨ ਵਾਸਤੇ, ਨਾਮ ਜਪਣ ਵਾਸਤੇ। ਇਹ ਕੰਮ ਓਨਾ ਚਿਰ ਤੱਕ ਨਹੀਂ ਜੇ ਹੋ ਸਕਦਾ ਜਿੰਨਾ ਚਿਰ ਤੱਕ ਘਰ ਪਰਿਵਾਰ ਸਮਾਜ ਦੀ ਸੋਚ ਨਹੀਂ ਤਿਆਗਾਂਗੇ ਜੀ। ਛੱਡਣਾ ਪਏਗਾ ਜੀ, ਉਸ ਪਾਸਿਓਂ ਧਿਆਨ ਨੂੰ ਲਾਉਣਾ ਪਏਗਾ, ਧਿਆਨ ਨੂੰ ਦੂਰ ਕਰਨਾ ਪਏਗਾ। ਉਧਰੋਂ ਧਿਆਨ ਲਾ ਕੇ, ਧਿਆਨ ਨੂੰ ਦੂਰ ਕਰਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਤਰਲਾ ਲੈਣਾ ਪਏਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਧਿਆਨ ਤੁਹਾਡੇ ਚਰਨਾਂ ਨਾਲ ਜੁੜ ਜਾਵੇ ਜੀ। ਹੁਣ ਆਪਾਂ ਜਿੰਨੇ ਵੀ ਬੈਠੇ ਹਾਂ ਨਾ ਜੀ, ਧਿਆਨ ਜਿਹੜਾ ਸਮਾਜ, ਸੰਸਾਰ, ਘਰ ਇਹੋ ਜਿਹੇ ਪਾਸਿਓਂ ਛੱਡ ਦਈਏ ਜੀ। ਇਕਾਗਰਤਾ ਦੇ ਨਾਲ ਇਹ ਜਦੋਂ ਵੀ ਮਹਾਰਾਜ ਦੀ ਹਾਜ਼ਰੀ 'ਚ ਬਹਿਣਾ, ਇਸ ਨੂੰ ਵਿਚਾਰ ਕੇ ਬਹਿਣਾ ਆਪਾਂ ਕਿਉਂ ਬੈਠੇ ਹਾਂ। ਅੰਦਰੋਂ ਹੀ ਜਵਾਬ ਮਿਲੇਗਾ, ਫਿਰ ਇਹ ਵਿਚਾਰ ਕਰਕੇ ਸਾਰਾ ਕੁਝ ਤਿਆਗਣਾ ਪੈਣਾ ਅਤੇ ਤਿਆਗ ਕੇ ਅਰਦਾਸ ਕਰਨੀ ਪੈਣੀ ਵੀ ਮਹਾਰਾਜ ਤੁਹਾਡੇ ਚਰਨਾਂ ਨਾਲ ਸਾਡਾ ਧਿਆਨ ਜੁੜ ਜਾਵੇ ਸੱਚੇ ਪਾਤਸ਼ਾਹ। ਗੁਰੂ ਸਾਹਿਬ ਨੇ ਕੀਤੀ ਮਿਹਰ, ਕੀਤੀ ਕਿਰਪਾ, ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਕਹਿਤੇ ਪਵਿੱਤਰ, ਕਹਿਣ ਵਾਲਿਆਂ ਦਾ ਜੀਵਨ ਬੜਾ ਉੱਚਾ ਸੁੱਚਾ ਬਣ ਜਾਂਦਾ। ਕੀ ਕਹਿਣ ਵਾਲਿਆਂ ਦਾ? ਪਰਮੇਸ਼ਰ ਦਾ ਨਾਮ ਕਹਿਣ ਵਾਲਿਆਂ ਦਾ, ਭਾਵ ਜਪਣ ਵਾਲਿਆਂ ਦਾ। ਪ੍ਰੇਮ ਨਾਲ ਸਾਰੇ ਕਹੋ ਵਾਹਿਗੁਰੂ
ਵਾਹਿਗੁਰੂ,
ਫਿਰ ਕਹੋ ਜੀ
ਵਾਹਿਗੁਰੂ,
ਪੂਰੇ ਪਿਆਰ ਨਾਲ ਕਹੋ ਜੀ ਵਾਹਿਗੁਰੂ
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 ਵਾਹਿਗੁਰੂ।
ਕਹਿਣ ਵਾਲਿਆਂ ਦਾ ਜੀਵਨ ਪਵਿੱਤਰ ਹੋ ਜਾਂਦਾ ਜੀ, ਸੁਣਨ ਵਾਲੇ ਤਨਤਾ ਦੇ ਯੋਗ ਬਣ ਜਾਂਦੇ ਜੀ। ਬੰਦਾ ਆਪੇ ਕਹਿ ਕੇ ਆਪੇ ਸੁਣ ਵੀ ਸਕਦਾ ਜੀ। ਆਪ ਕਹਿ ਕੇ ਸੁਣਦਾ ਬੰਦਾ ਉਦੋਂ ਜਦੋਂ ਉਹਦਾ ਧਿਆਨ ਉਹਦੇ ਵਿੱਚ ਹੁੰਦਾ ਜੋ ਉਹ ਬੋਲ ਰਿਹਾ ਹੈ। ਫਿਰ ਬੰਦਾ ਆਪ ਕਹਿ ਕੇ ਸੰਗਤ ਜੀ ਆਪਣੀ ਗੱਲ ਬੰਦਾ ਆਪ ਸੁਣ ਵੀ ਲੈਂਦਾ ਜੀ। ਆਪ ਜਪੋ ਤੇ ਆਪ ਜਪਿਆ ਹੋਇਆ ਨਾਮ ਸੁਣੋ, ਪ੍ਰੇਮ ਨਾਲ ਕਹੋ ਜੀ ਵਾਹਿਗੁਰੂ
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 ਵਾਹਿਗੁਰੂ।
ਆਪ ਜਪ ਕੇ ਉਹਨੂੰ ਸੁਣਨਾ ਧਿਆਨ ਨਾਲ ਜੀ। ਹਾਂਜੀ, ਜਿੰਨਾ ਚਿਰ ਤੱਕ ਆਪ ਜਪ ਕੇ ਬੰਦਾ ਉਹਨੂੰ ਸੁਣਨ ਨਹੀਂ ਨਾ ਜੀ ਲੱਗ ਪੈਂਦਾ ਜੀ, ਉਹਨਾਂ ਚਿਰ ਤੱਕ ਧਿਆਨ ਦਾ ਟਿਕਣਾ ਔਖੀ ਗੱਲ ਹੈ ਕੀ ਹੈ ਜੀ। ਫਿਰ ਪਿਆਰ ਨਾਲ ਸਾਰੇ ਕਹੋ ਵਾਹਿਗੁਰੂ
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 ਇਹਨੂੰ ਸੁਣਨ ਦਾ ਵੀ ਯਤਨ ਕਰੋ। ਵਾਹਿਗੁਰੂ ਸ਼ਬਦ ਨੂੰ ਨਾ ਪਿਆਰ ਦੇ ਨਾਲ ਸੁਣਨ ਦਾ ਯਤਨ ਕਰੋ, ਬੜਾ ਰਸ ਬਣੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੀ ਪੰਕਤੀ ਫਿਰ ਸੁਣ ਲਓ। ਕਹਤੇ ਪਵਿੱਤਰ ਸੁਣਤੇ ਸਭ ਧੰਨ, ਕਹਿਣ ਵਾਲੇ ਪਵਿੱਤਰ ਹੋ ਜਾਂਦੇ ਜੀ ਤੇ ਸੁਣਨ ਵਾਲੇ ਧੰਨ ਹੋ ਜਾਂਦੇ। ਕਿਹਾ ਵਾਹਿਗੁਰੂ ਦਾ ਨਾਮ ਗਣਕਾਂ ਨੇ ਵੀ ਰਾਮ ਰਾਮ, ਇੰਨਾ ਮਾੜਾ ਜੀਵਨ ਤੇ ਗਣਕਾਂ ਦਾ ਜੀਵਨ ਪਵਿੱਤਰ ਬਣ ਗਿਆ ਜੀ। ਉਹਦੇ ਤੋਂ ਵੱਧ ਮਾੜਾ ਤਾਂ ਨਹੀਂ ਨਾ ਕਿਸੇ ਦਾ ਹੋ ਸਕਦਾ ਜੀ। ਹਾਂਜੀ, ਆਪ ਕਹੋ ਤੇ ਸੁਣੋ, ਧੰਨ ਵੀ ਹੋ ਜਾਓਗੇ ਤੇ ਪਵਿੱਤਰ ਵੀ ਹੋ ਜਾਓਗੇ। ਕਹੋ ਪਿਆਰ ਨਾਲ ਵਾਹਿਗੁਰੂ
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 ਵਾਹਿਗੁਰੂ।
ਸੰਗਤ ਜੀ, ਇਹ ਕੰਮ ਬੜਾ ਟਿਕਾਓ ਮੰਗਦਾ ਜੀ, ਸਮਾਂ ਵੀ ਮੰਗਦਾ ਜੀ। ਜਿਹੜੇ ਕਹਿੰਦੇ ਨੇ ਵੀ ਅਸੀਂ ਤੁਰ ਫਿਰ ਕੇ ਨਾਮ ਜਪਦੇ, ਬੜੀ ਚੰਗੀ ਗੱਲ ਹੈ। ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ, ਬੜਾ ਹੀ ਉੱਤਮ ਕੰਮ ਹੈ। ਮਹਾਰਾਜ ਬਾਣੀ ਚ ਕਹਿੰਦੇ, ਮਹਾਰਾਜ ਕਹਿੰਦੇ ਨੇ, ਇੱਥੋਂ ਤੱਕ ਮਹਾਰਾਜ ਕਹਿੰਦੇ ਵੀ ਸੌਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਅਵਸਥਾ ਐਸੀ ਆ ਵੀ ਜਾਂਦੀ, ਇਹਨੂੰ ਗੱਪਾਂ ਨਾ ਸਮਝ ਲਿਓ। ਕਿਉਂ, ਕਈ ਬੰਦਿਆਂ ਦੇ ਫਿਰ ਮਨ ਚ ਵਿਚਾਰ ਆ ਜਾਂਦੇ ਵੀ ਮੂੰਹ ਅੱਗੇ ਬਾਬਿਆਂ ਦੇ ਮਾਈਕ ਆ ਜਾਂਦਾ ਤੇ ਜੋ ਮਰਜ਼ੀ ਬੋਲੀ ਜਾਂਦੇ। ਐਸੀ ਗੱਲ ਨਹੀਂ ਹੈ। ਇੱਕ ਅਵਸਥਾ ਐਸੀ ਵੀ ਆ ਜਾਂਦੀ ਵੀ ਜਦੋਂ ਬੰਦਾ ਸੁੱਤਾ ਹੁੰਦਾ ਤੇ ਸੁੱਤਿਆਂ ਪਿਆਂ ਵੀ ਉਹਦਾ ਨਾਮ ਚੱਲਦਾ ਹੈ, ਨਾਮ ਸੁੱਤਿਆਂ ਪਿਆਂ ਵੀ ਚੱਲੀ ਜਾਂਦਾ ਜੀ। ਅਵਸਥਾ ਐਸੀ ਬਣ ਜਾਂਦੀ ਹੈ। ਪਰ ਕਈ ਵੀਰ ਇਹ ਕਹਿੰਦੇ ਨੇ, ਆਪਾਂ ਤੁਰਦਿਆਂ ਫਿਰਦਿਆਂ ਨਾਮ ਜਪਦੇ, ਬੜੀ ਚੰਗੀ ਗੱਲ ਹੈ, ਜਪਣਾ ਚਾਹੀਦਾ ਹੈ। ਪਰ ਜਿੱਥੇ ਤੁਰਦਿਆਂ ਫਿਰਦਿਆਂ ਨਾਮ ਜਪਣਾ, ਉੱਥੇ ਸਾਧ ਸੰਗਤ ਜੀ ਇਹ ਕੰਮ ਬੈਠਕ ਵੀ ਮੰਗਦਾ ਹੈ। ਬਹਿ ਕੇ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਵੀ ਕੰਮ ਬੜਾ ਉੱਤਮ ਹੈ। ਫਿਰ ਮਹਾਰਾਜ ਦੀ ਪੰਕਤੀ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹਿਤੇ ਪਵਿੱਤਰ ਸੁਣਤੇ ਸਭ ਧੰਨ, ਨਾਮ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ, ਸੁਣਨ ਵਾਲੇ ਵੀ ਧੰਤਾ ਦੇ ਯੋਗ ਹੋ ਜਾਂਦੇ ਨੇ, ਤੇ ਜਿਹੜੇ ਨਾਮ ਨੂੰ ਹੱਥਾਂ ਨਾਲ ਲਿਖਣ ਲੱਗ ਪੈਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਉਹਨਾਂ ਦੀਆਂ ਕੁੱਲਾਂ ਤਾਰ ਦਿੰਦੇ ਨੇ, ਕਹਿਣ ਲੱਗੇ ਲਿਖਤੀ ਕੁੱਲ ਤਾਰਿਆ ਜੀਓ, ਉਹਨਾਂ ਦੀਆਂ ਕੁੱਲਾਂ ਤਰ ਜਾਂਦੀਆਂ ਜੀ। ਹਾਂਜੀ, ਨਾਮ ਬੜੇ ਪ੍ਰਕਾਰ ਨਾਲ ਲਿਖਿਆ ਜਾਂਦਾ। ਕਈ ਗੁਰਮੁਖ ਪਿਆਰੇ ਗੁਰਬਾਣੀ ਦੇ ਅਰਥ ਆਪਣੇ ਹੱਥਾਂ ਨਾਲ ਲਿਖਦੇ ਨੇ, ਕਈ ਗੁਰਮੁਖ ਪਿਆਰੇ ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਆਪਣੇ ਹੱਥਾਂ ਨਾਲ ਲਿਖਦੇ ਨੇ, ਤੇ ਕਈ ਤੇ ਵਾਹਿਗੁਰੂ ਵਾਹਿਗੁਰੂ ਆਪਣੇ ਹੱਥਾਂ ਨਾਲ ਲਿਖਦੇ ਨੇ। ਪਰ ਮਹਾਰਾਜ ਕਹਿੰਦੇ, ਲਿਖਣ ਵਾਲਿਆਂ ਦੀਆਂ ਵੀ ਕੁੱਲਾਂ ਤਰ ਜਾਂਦੀਆਂ ਹਨ ਜੀ। ਹਾਂਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਨਾਮ ਲਿਖਿਆ ਜੀ, ਬੜਾ ਮਹਾਰਾਜ ਜੀ ਦੀ ਬਾਣੀ ਦੇ ਅਰਥ ਵੀ ਲਿਖਦੇ ਰਹੇ ਜੀ ਉਹ। ਹਾਂਜੀ, ਬੜੇ ਬੜੇ ਮਹਾਂਪੁਰਖਾਂ ਨੇ ਆਪਣੇ ਜੀਵਨ ਦੀ ਸਾਰੀ ਮਿਹਨਤ ਲਾ ਕੇ, ਤਜਰਬੇ ਲਾ ਕੇ, ਤੇ ਗੁਰਬਾਣੀ ਦੇ ਟੀਕੇ ਉਹਨਾਂ ਨੇ ਲਿਖੇ ਜੀ, ਗੁਰਬਾਣੀ ਦੇ ਅਰਥ ਲਿਖੇ, ਉਹ ਵੀ ਵਾਹਿਗੁਰੂ ਦੀ ਸਿਫਤ ਹੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਮ ਜਪਣ ਵਾਲੇ ਪਵਿੱਤਰ, ਨਾਮ ਸੁਣਨ ਵਾਲੇ ਧੰਨ, ਤੇ ਨਾਮ ਲਿਖਣ ਵਾਲਿਆਂ ਦੀਆਂ ਕੁੱਲਾਂ ਤਰ ਜਾਂਦੀਆਂ। ਕਹਿਣ ਲੱਗੇ, ਕੁੱਲਾਂ ਤਰ ਜਾਂਦੀਆਂ, ਵੇਖ ਲਓ ਕਿੱਡਾ ਸੌਖਾ ਕੰਮ ਹੈ, ਬਸ ਜਪਣਾ ਹੀ ਹੈ। ਬੰਦੇ ਨੂੰ ਪਤਾ ਵੀ ਆ ਵੀ ਜਪਣ ਨਾਲ ਸਾਰੇ ਕੰਮ ਰਾਸ ਆ ਜਾਂਦੇ, ਪਰ ਫਿਰ ਵੀ ਨਹੀਂ ਜਪਿਆ ਜਾਂਦਾ ਜੀ, ਓਨਾ ਨਹੀਂ ਜਪਿਆ ਜਾਂਦਾ ਜਿੰਨਾ ਜਪਣਾ ਚਾਹੀਦਾ। ਪਤਾ ਹੈ, ਕਿਹਨੂੰ ਨਹੀਂ ਪਤਾ ਵੀ ਨਾਮ ਜਪਿਆ ਕਾਰਜ ਰਾਸ ਹੋ ਜਾਂਦੇ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਏ ਰਾਸ, ਹਾਂਜੀ ਕਾਰਜ ਰਾਸ ਹੋ ਜਾਂਦੇ, ਪਰ ਜਪਣਾ ਬੜਾ ਔਖਾ ਹੈਗਾ ਜੀ। ਹਾਂਜੀ, ਇਹਦੇ ਵਿੱਚ ਧਿਆਨ ਲਾਉਣਾ ਔਖਾ ਹੋ ਜਾਂਦਾ। ਜਿਹੜੇ ਸਾਧਕ ਪੁਰਸ਼ ਨੇ, ਜਿਨ੍ਹਾਂ ਨੇ ਸਾਧਨਾ ਕੀਤੀ, ਸਾਧ ਸੰਗਤ ਜੀ ਡਟੇ, ਉਹਨਾਂ ਦੇ ਜੀਵਨ ਵਿੱਚ ਨਾਮ ਤੋਂ ਸਿਵਾ ਦੂਜੀ ਗੱਲ ਹੀ ਕੋਈ ਨਹੀਂ ਸੀ ਹੈਗੀ ਜੀ। ਬਸ ਅੱਠੇ ਪੈਰੀ ਨਾਮ, ਇੰਨੀ ਭਗਤੀ ਕੀਤੀ, ਇੰਨੀ ਭਗਤੀ ਕੀਤੀ, ਜਿਹਨੂੰ ਕਹਿੰਦੇ ਸਨ ਬੋਲ ਵਾਹਿਗੁਰੂ, ਨਾਮ ਉਹਦੇ ਅੰਦਰ ਵੀ ਚਲਾ ਦਿੰਦੇ ਸੀਗੇ ਜੀ ਉਹ ਜੀ। ਆਓ ਦੋ ਕੁ ਮਿੰਟ ਯਤਨ ਕਰ ਲਓ, ਫਿਰ ਆਪਾਂ ਇਤਿਹਾਸ ਦੀ ਕਥਾ ਵਿਚਾਰਨੀ ਹੈ। ਬੜੇ ਪਿਆਰ ਨਾਲ ਆਪ ਰਸਨਾ ਤੋਂ ਵਾਹਿਗੁਰੂ ਬੋਲਣਾ ਹੈ ਤੇ ਕੰਨਾਂ ਤੋਂ ਸੁਣਨਾ ਹੈ। ਇਹ ਕੰਮ ਕਰੋ 5 ਮਿੰਟ ਪੂਰੇ ਜ਼ੋਰ ਨਾਲ ਜੀ। ਜੇ ਬੰਦਾ ਇਹ ਕੰਮ 5 ਮਿੰਟ ਪੂਰੇ ਜ਼ੋਰ ਨਾਲ ਕਰੇ ਨਾ ਜੀ, ਤੇ ਵਾਹਿਗੁਰੂ ਸ਼ਬਦ ਆਪਣੀ ਕਿਰਪਾ ਦੇ ਨਾਲ ਉਹਦਾ ਮਨ ਹੌਲੀ ਹੌਲੀ ਟਿਕਾਉਣ ਲੱਗ ਪੈਂਦਾ ਹੈ ਜੀ, ਆਪੇ ਹੀ ਮਹਾਰਾਜ ਕਿਰਪਾ ਕਰ ਦਿੰਦੇ। ਅਸਲ ਵਿੱਚ ਆਪਾਂ ਵੇਖੀਏ ਧਿਆਨ ਨਾਲ, ਕੋਈ ਸਾਧਕ ਪੁਰਸ਼ ਦੀ ਮੈਂ ਗੱਲ ਨਹੀਂ ਕਰਦਾ, ਆਮ ਬੰਦਿਆਂ ਦੀ ਗੱਲ ਕਰਦਾ, ਆਪ ਬੋਲ ਕੇ ਕੰਨਾਂ ਤੋਂ ਵਾਹਿਗੁਰੂ, ਆਪ ਰਸਨਾ ਤੋਂ ਬੋਲ ਕੇ ਕੰਨਾਂ ਤੋਂ ਵਾਹਿਗੁਰੂ ਸ਼ਬਦ ਨੂੰ ਸੁਣਨਾ, ਪੂਰਾ ਧਿਆਨ ਦੇ ਕੇ, ਹੋ ਸਕਦਾ ਆਪਾਂ ਆਪਣੀ ਹੁਣ ਤੱਕ ਦੀ ਜ਼ਿੰਦਗੀ 'ਚ 5 ਮਿੰਟ ਵੀ ਇਹ ਕੰਮ ਨਾ ਕੀਤਾ ਹੋਏ ਜੀ, ਘੜੀ ਦੇ 5 ਮਿੰਟ ਨਾਲ ਜੀ। ਹਾਂਜੀ, ਪੂਰਾ ਧਿਆਨ ਦੇ ਕੇ ਜੀ, ਅਤੇ ਯਤਨ ਨਹੀਂ ਕਦੀ ਕੀਤਾ ਜੀ। ਫਿਰ ਗੱਲ ਬੜੇ ਧਿਆਨ ਨਾਲ ਸੁਣਿਓ, ਜੀਭ ਤੋਂ ਵਾਹਿਗੁਰੂ ਬੋਲਣਾ, ਕੰਨਾਂ ਤੋਂ ਉਸੇ ਬੋਲੇ ਹੋਏ ਵਾਹਿਗੁਰੂ ਸ਼ਬਦ ਨੂੰ ਧਿਆਨ ਨਾਲ ਸੁਣਨਾ ਜੀ, ਜਿਹਨੂੰ ਧਿਆਉਣਾ ਕਹਿੰਦੇ ਜੀ। ਕੋਈ ਗੁਰਮੁਖ ਮਹਾਂਪੁਰਸ਼ ਦੀ ਮੈਂ ਗੱਲ ਨਹੀਂ ਕਰਦਾ, ਆਮ ਬੰਦਿਆਂ ਦੀ ਕਰਦਾ। ਆਪਾਂ ਹੋ ਸਕਦਾ ਸਾਧ ਸੰਗਤ ਜੀ ਇਹ ਕੰਮ ਘੜੀ ਦੇ 5 ਮਿੰਟ ਅਨੁਸਾਰ ਵੀ ਨਾ ਕੀਤਾ ਹੋਏ ਜੀ, ਮਨ ਇਕਾਗਰ ਨਹੀਂ ਹੁੰਦਾ ਜੀ ਇਸ ਪਾਸੇ ਜੀ। ਹਾਂਜੀ, ਮਨ ਨੂੰ ਇਕਾਗਰ ਕਰਨ ਦਾ ਵੀ ਯਤਨ ਕਰਨਾ, ਕਰੋ ਯਤਨ ਸਾਰੇ ਪ੍ਰੇਮ ਦੇ ਨਾਲ, ਮਹਾਰਾਜ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਨੇ ਪਹਿਲਾਂ ਹੀ ਕਥਾ ਦੀ ਆਰੰਭਤਾ 'ਤੇ ਆਖਿਆ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠਣ ਲੱਗਿਆਂ ਪ੍ਰਯੋਜਨ ਵੇਖਣਾ, ਪ੍ਰਯੋਜਨ ਕੀ ਹੈ ਸਾਡਾ, ਪ੍ਰਯੋਜਨ ਹੈ ਜੁੜਨਾ, ਅਤੇ ਜੁੜਨ ਵਾਸਤੇ ਪਹਿਲਾਂ ਘਰ ਬਾਰ ਸੰਸਾਰ ਦੀ ਸੋਚ ਤਿਆਗਣੀ ਪੈਂਦੀ ਹੈ ਜੀ, ਫਿਰ ਅਰਦਾਸ ਕਰਨੀ ਪੈਂਦੀ ਹੈ। ਆਓ ਬੜੇ ਪਿਆਰ ਦੇ ਨਾਲ ਨੇਤਰ ਬੰਦ ਕਰਕੇ ਨਾਲ ਨਾਲ ਰਸਨਾ ਤੋਂ ਵਾਹਿਗੁਰੂ ਜਪੋ ਅਤੇ ਨਾਲ ਨਾਲ ਕੰਨਾਂ ਤੋਂ ਸੁਣਨ ਦਾ ਯਤਨ ਕਰੀਏ। ਪਿਆਰ ਨਾਲ ਸਾਰੀ ਸੰਗਤ ਕਹੋ ਜੀ, ਵਾਹਿਗੁਰੂ
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 ਪੂਰੀ ਇਮਾਨਦਾਰੀ ਨਾਲ ਅਲਾਰਮ ਲਾ ਲਏ ਬੰਦਾ ਜੀ, ਅਲਾਰਮ ਜੀ ਬਹੁਤਾ ਲੰਮਾ ਨਾ ਲਾਏ ਤੇ 5 ਕੁ ਮਿੰਟ ਦਾ ਲਾ ਲਏ ਜੀ, 5 ਕੁ ਮਿੰਟ ਦਾ ਅਲਾਰਮ ਲਾ ਕੇ ਤੇ ਯਤਨ ਕਰੇ ਤੇ ਨਾਲ ਨਾਲ ਮਹਾਰਾਜ ਅੱਗੇ ਨਾਮ ਜਪੇ, ਵਾਹਿਗੁਰੂ ਅਰਦਾਸ ਵੀ ਕਰੇ ਵੀ ਮਹਾਰਾਜ 5 ਮਿੰਟ ਮੇਰਾ ਧਿਆਨ ਬਾਹਰ ਨਾ ਜਾਵੇ ਜੀ, ਇੰਨਾ ਕੁ ਯਤਨ ਕਰ ਲਏ ਮਹਾਰਾਜ। ਇੱਕ ਥਾਂ ਤੇ ਲਿਖਦੇ, ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾ ਰਹਾ, ਪੂਰਾ ਮਨ ਨੂੰ ਘੇਰ ਘੇਰ ਕੇ ਇਸ ਪਾਸੇ ਲਿਆਵੇ ਜੀ। ਜੇ 5 ਮਿੰਟ ਸਿਮਰਨ ਚੋਂ ਮਨ ਬਾਹਰ ਨਾ ਗਿਆ ਤੇ ਸਾਧ ਸੰਗਤ ਇੰਨੀ ਵੱਡੀ ਗੁਰੂ ਦੇ ਸ਼ਬਦ ਦੀ ਕਲਾ ਵਰਤਦੀ ਵੀ ਉਹਦੇ ਤੋਂ ਬਾਅਦ ਬੰਦੇ ਦਾ ਸੰਸਾਰੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਜੀ। ਕੱਲਾ 5 ਮਿੰਟ ਦੀ ਗੱਲ ਕੀਤੀ, 5 ਮਿੰਟ ਧਿਆਨ ਬਾਹਰ ਨਾ ਗਿਆ ਤੇ ਫਿਰ ਸੰਸਾਰੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਤੇ ਹੌਲੀ ਹੌਲੀ ਇਹ ਭੁੱਖ ਵਧਣ ਲੱਗ ਪੈਂਦੀ ਜੀ। ਇਕਾਗਰਤਾ ਦੇ ਵਿੱਚ ਜਪਿਆ ਹੋਇਆ ਨਾਮ ਬੰਦੇ ਨੂੰ ਬੜਾ ਸੁੱਖ ਦਿੰਦਾ ਜੀ। ਯਤਨ ਕਰਿਆ ਕਰੋ, ਐ ਮਨ ਵਿੱਚ ਰਹੇ, ਮਨ ਬਾਹਰ ਨਾ ਜਾਵੇ, ਫਿਰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਜੀ। ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ, ਫਿਰ ਜੀ ਕਰਦਾ ਮਨਾ 10 ਮਿੰਟ ਹੋਰ ਲਾ ਲਈਏ ਜੀ, ਫਿਰ ਹੌਲੀ ਹੌਲੀ ਅੱਧੇ ਘੰਟੇ ਤੇ ਕੰਮ ਆ ਜਾਂਦਾ। ਪਰ ਸ਼ੁਰੂਆਤ ਬੰਦਾ 5 ਕੁ ਮਿੰਟ ਤੋਂ ਕਰੇ, ਕਿਉਂ? ਬੜੀ ਵਾਰੀ ਵੇਖਿਆ ਆਮ ਬੰਦਾ ਜਿਹੜਾ ਨਹੀਂ ਵੀ ਮਨ ਟਿਕਦਾ ਨਾ ਜੀ, ਜੇ 5 ਕੁ ਮਿੰਟ ਜਪੇ ਧਿਆਨ ਨਾਲ ਤੇ ਗੁਰੂ ਸਾਹਿਬ ਮਿਹਰ ਕਰ ਦਿੰਦੇ ਨੇ ਜੀ, ਕਿਰਪਾ ਹੋ ਜਾਂਦੀ ਹੈ ਉਹਦੇ ਤੇ। ਜੇ ਮਨ ਟਿਕ ਗਿਆ ਤੇ ਸੰਗਤ ਜੀ ਫਿਰ ਹੌਲੀ ਹੌਲੀ ਭੁੱਖ ਵਧਣੀ ਸ਼ੁਰੂ ਹੋ ਜਾਂਦੀ ਨਾਮ ਦੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਇਸੇ ਸ਼ਬਦ ਦੀ ਜਿਹੜਾ ਅਸੀਂ ਇੱਕ ਵਾਰ ਬੋਲ ਕੇ ਸ਼ਾਂਤ ਹੋ ਜਾਂਦੇ ਨਾ, ਫਿਰ ਇਹਦੀ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ। ਤੇ ਆਪਾਂ ਹਰ ਰੋਜ਼ ਸ੍ਰੀ ਰਹਿਰਾ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ, ਹੈਗੇ ਨੇ ਇਹੋ ਜਿਹੇ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਹੈ ਜੀ। ਸਾਚੇ ਨਾਮ ਕੀ ਲਾਗੈ ਭੂਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਮ ਤੌਰ ਤੇ ਪ੍ਰਸ਼ਾਦੇ ਦੀ ਭੁੱਖ ਲੱਗਦੀ ਤੇ ਪ੍ਰਸ਼ਾਦਾ ਛੱਕ ਕੇ ਬੰਦਾ ਤ੍ਰਿਪਤ ਹੋ ਜਾਂਦਾ ਜੀ। ਪਰ ਗੁਰਮੁਖੋ, ਜੇ ਪ੍ਰਸ਼ਾਦਾ ਬਹੁਤਾ ਹੀ ਬੰਦਾ ਛੱਕ ਲੇ ਤੇ ਪ੍ਰਸ਼ਾਦਾ ਬਹੁਤਾ ਛਕਣ ਨਾਲ ਰੋਗ ਵੀ ਲੱਗ ਜਾਂਦੇ ਜੀ। ਇਹ ਵੀ ਗੱਲ ਪੱਕੀ ਹੈ ਜੀ, ਪੇਟ ਵਿੱਚ ਹੀ ਰੋਗ ਲੱਗ ਜਾਂਦੇ ਜੀ। ਇਹਦਾ ਮਤਲਬ ਉਸ ਭੁੱਖ ਦਾ ਛਕਿਆ ਹੋਇਆ ਪ੍ਰਸ਼ਾਦਾ ਬੜੀ ਚੰਗੀ ਗੱਲ ਹੈ, ਪਰ ਬਹੁਤਾ ਲਾਭਦਾਇਕ ਨਹੀਂ ਹੈਗਾ। ਮਹਾਰਾਜ ਕਹਿੰਦੇ ਨਾਮ ਜਪਣ ਦੀ ਲੱਗ ਜਾਵੇ ਭੁੱਖ, ਤੇ ਜਦੋਂ ਬੰਦਾ ਭੁੱਖ ਲੱਗੇ ਤੇ ਫਿਰ ਛਕਣਾ ਤਾਂ ਹੈਗਾ ਹੀ ਹੈ, ਨਾਮ ਜਪਣਾ ਤਾਂ ਪੈਣਾ ਹੀ ਹੈ। ਤੇ ਜਦੋਂ ਨਾਮ ਜਪਿਆ ਤੇ ਨਾਮ ਦੀ ਭੁੱਖ ਐਸੀ ਹੈ ਜਿਹਨੇ ਜ਼ਿੰਦਗੀ 'ਚ ਕੋਈ ਦੁੱਖ ਹੀ ਨਹੀਂ ਰਹਿਣ ਦੇਣਾ। ਕਹਿਣ ਲੱਗੇ ਪ੍ਰਸ਼ਾਦੇ ਵਾਲੀ ਭੁੱਖ ਬਹੁਤਾ ਛਕ ਲਓ ਤੇ ਰੋਗ ਪੈਦਾ ਹੋ ਜਾਂਦੇ ਜੇ, ਪਰ ਆਹ ਜਿਹੜੀ ਭੁੱਖ ਹੈ ਇਹ ਜਿੰਨੀ ਵਧੀ ਜਾਵੇ ਭਲਾ ਹੀ ਹੈ, ਇਹਦੇ ਨਾਲ ਰੋਗ ਕੋਈ ਨਹੀਂ ਲੱਗੇਗਾ, ਰੋਗ ਕੱਟਣ ਵਾਲੀ ਭੁੱਖ ਹੈਗੀ ਹੈ ਜੀ। ਇਹ ਪਿੱਛੇ ਜੇ ਇੱਕ ਗਿਆਨੀ ਜੀ ਕਥਾ ਕਰ ਰਹੇ ਸਨ, ਉਹਨਾਂ ਦੱਸਿਆ, ਕਹਿਣ ਲੱਗੇ ਅਸੀਂ ਤੇ ਅਰਥੀ ਕਰਨ ਵਾਲੇ ਇੱਕ ਬੀਬੀ ਸਾਨੂੰ ਮਿਲੀ। ਕਹਿਣ ਲੱਗੇ ਉਸ ਵੇਖੋ ਬੀਬੀ ਦੀ ਅਵਸਥਾ ਕਿਹੋ ਜਿਹੀ ਬਣ ਗਈ ਨਾਮ ਜਪ ਜਪ ਕੇ। ਉਸ ਬੀਬੀ ਨੇ ਦੱਸਿਆ, ਗਿਆਨੀ ਜੀ ਜੇ ਮੈਂ ਨਾਮ ਜਪਣਾ ਬੰਦ ਕਰ ਦੇਵਾਂ ਤੇ ਮੈਨੂੰ ਇਉਂ ਹੁੰਦਾ ਜਿਵੇਂ ਮੇਰੀ ਮੌਤ ਆਉਣ ਲੱਗੀ ਹੈ ਜੀ। ਗੱਜ ਕੇ ਆਖੋ, ਇਹ ਵੀ ਮਹਾਰਾਜ ਦੀ ਬਾਣੀ ਹੈ, ਆਪਾਂ ਹਰ ਰੋਜ਼ ਪੜ੍ਹਦੇ, ਆਖਾ ਜੀਵਾਂ
ਵਿਸਰੇ ਮਰ ਜਾਓ।
ਤੇ ਇਹ ਪੜ੍ਹਨ ਵਾਲੀ ਥੋੜੀ ਹੈ ਜੀ, ਚਲੋ ਪੜ੍ਹਨਾ ਤਾਂ ਹੈਗਾ ਹੀ ਹੈ, ਸੱਚੀ ਬਾਣੀ ਹੈ, ਪਰ ਇੱਕ ਦਿਨ ਅਵਸਥਾ ਐਸੀ ਆ ਜਾਂਦੀ ਜਦੋਂ ਨਾਮ ਨਾ ਜਪਿਆ ਜਾਵੇ ਤੇ ਫਿਰ ਮੌਤ ਹੋਣ ਵਾਲੀ ਅਵਸਥਾ ਬਣ ਜਾਂਦੀ ਜੀ, ਬਣ ਜਾਂਦੀ। ਪਰ ਇਹ ਸਾਰਾ ਜਪਿਆ ਗੱਲ ਬਣਦੀ ਸੰਗਤ ਜੀ, ਬੜਾ ਰਸ ਹੈ ਇਸ ਦੁਨੀਆਂ ਵਿੱਚ। ਇਸ ਦੁਨੀਆਂ ਵਿੱਚ ਜਿਹੜਾ ਆ ਜਾਏਗਾ, ਪੱਕੀ ਗੱਲ, ਲਿਖਤੀ ਗੱਲ, ਗੁਰੂ ਸਾਹਿਬ ਮਹਾਰਾਜ ਸਾਨੂੰ ਲਿਖ ਕੇ ਦੇ ਕੇ ਗਏ, ਮਹਾਰਾਜ ਕਹਿੰਦੇ ਕੋਈ ਦੁੱਖ ਨਹੀਂ ਰਹੇਗਾ ਤੁਹਾਡਾ ਜੀ, ਕੋਈ ਦੁੱਖ ਨਹੀਂ ਰਹੇਗਾ। ਸੱਚ ਹੈ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਆ ਹੈ ਦੁੱਖ। ਇਹ ਭੁੱਖ ਜਦੋਂ ਲੱਗੇਗੀ ਬੰਦਾ ਛਕੇਗਾ ਕੀ? ਵਾਹਿਗੁਰੂ ਜੀ ਦਾ ਨਾਮ। ਉਤ ਭੁੱਖ ਹੈ ਖਾਏ ਚੱਲੀਆ ਹੈ ਦੁੱਖ, ਸਭ ਦੁੱਖ ਚਲੇ ਜਾਣਗੇ। ਮਹਾਰਾਜ ਕਹਿਣ ਲੱਗੇ ਦੌੜ ਜਾਣਗੇ, 2 ਕੁ ਮਿੰਟ ਹੋਰ ਪਿਆਰ ਨਾਲ ਜਪ ਲਓ। ਲੜੀਵਾਰ ਕਥਾ ਵੀ ਆਪਾਂ ਪਿਆਰ ਨਾਲ ਸਰਵਣ ਕਰਨੀ ਹੈ, ਜਪੋ ਸਾਰੇ ਪ੍ਰੇਮ ਨਾਲ, ਐਂ ਸੁਰਤ ਟਿਕਾ ਕੇ ਨਾ, ਅਤੇ ਅਰਦਾਸ ਕਰਨੀ ਹੈ। ਸੁਰਤ ਵੀ ਨਹੀਂ ਐਵੇਂ ਟਿਕਦੀ ਜੀ, ਬੜੇ ਚਿਰ ਦੀ ਵਿਗੜੀ ਹੋਈ ਹੈ। ਅਤੇ ਮੈਂ ਦਾਸ ਨੇ ਅੱਗੇ ਬੇਨਤੀ ਕੀਤੀ, ਹੋ ਸਕਦਾ ਸਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਸਮਾਂ ਨਾ ਆਇਆ ਹੋਵੇ ਵੀ 5 ਮਿੰਟ ਸੁਰਤ ਨੂੰ ਟਿਕਾ ਕੇ ਵਾਹਿਗੁਰੂ ਬੋਲਿਆ ਹੋਵੇ ਜੀ। ਜਪੋ ਪ੍ਰੇਮ ਨਾਲ, ਵਾਹਿਗੁਰੂ
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 ਸੰਗਤ ਜੀ 5 ਮਿੰਟ ਬਸ ਜੀ ਜੇ 5 ਮਿੰਟ ਸੁਰਤ ਟਿਕ ਜਾਏ ਤਾਂ ਬੇਨਤੀ ਕਰਨੇ ਆ ਗੁਰੂ ਸਾਹਿਬ ਮਿਹਰ ਕਰ ਦੇਣ 5 ਮਿੰਟ ਵੀ ਜੇ ਨਾਮ ਵਿੱਚ ਸੁਰਤ ਜੁੜ ਗਈ ਤੇ ਸੰਸਾਰੀ ਗੱਲ ਕਰਨ ਦਾ ਛੇਤੀ ਕਿਤੇ ਤੁਹਾਡਾ ਜੀ ਨਹੀਂ ਕਰੇਗਾ ਜੀ ਵੀ ਛੇਤੀ ਕਿਤੇ ਸੰਸਾਰੀ ਗੱਲ ਕਿਉਂ ਹੈ ਤੇ ਕੂੜ ਕਬਾੜ ਹੀ ਹੈ ਜੀ ਸਾਰਾ ਜੀ ਹਾਂਜੀ ਇਸੇ ਕਰਕੇ ਮਹਾਰਾਜ ਬਾਣੀ ਚ ਲਿਖਦੇ ਮਹਾਰਾਜ ਕਹਿੰਦੇ ਜਿਹਨੂੰ ਆ ਰਸ ਆ ਜਾਵੇ ਉਹਨੂੰ ਦੂਜਾ ਰਸ ਚੰਗਾ ਨਹੀਂ ਲੱਗਦਾ ਕਹਿਣ ਲੱਗੇ ਹਾਂਜੀ ਤੇ ਮਹਾਰਾਜ ਇੱਕ ਥਾਂ ਤੇ ਇਹ ਵੀ ਲਿਖਦੇ ਰਾਮ ਰਸ ਪੀਆ ਰੇ ਬੜੇ ਹੈਰਾਨੀ ਦੀ ਗੱਲ ਹੋਈ ਜਿਵੇਂ ਪਾਣੀ ਪੀ ਪੀਦਾ ਉਵੇਂ ਨਾਮ ਜਪਣ ਵਾਲੇ ਰਾਮ ਰਸ ਵੀ ਪੀਂਦੇ ਨੇ ਜੀ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਜਿਸ ਰਸ ਨੇ ਕਿਰਪਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਜੇ ਰਸ ਹੀ ਭੁੱਲ ਗਏ ਸਾਰੇ ਕਹਿਣ ਲੱਗੇ ਦੂਜੇ ਰਸ ਭੁੱਲ ਗਏ ਇਸੇ ਕਰਕੇ ਮਹਾਰਾਜ ਕਹਿੰਦੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਮਹਾਰਾਜ ਕਹਿੰਦੇ ਦੂਜੇ ਰਸ ਛੱਡਦੇ ਸਾਰੇ ਨਾਮ ਮਹਾਰਸ ਪੀਓ ਨਾਮ ਮਹਾਰਸ ਪੀਓ
ਨਾਮ ਮਹਾਰਸ ਪੀਓ
ਵਾਹਿਗੁਰੂ
ਨਾਮ ਮਹਾਰਸ ਪੀਓ
ਮਹਾਰਸ ਸ਼ਬਦ ਵਰਤਿਆ ਮਹਾਰਸ ਹਾਂਜੀ ਛੋਟਾ ਮੋਟਾ ਰਸ ਨੀ ਜੀ ਮਹਾਰਸ ਮਹਾਰਸ ਤੇ ਆਪਾਂ ਤੇ ਚਾਹ ਵਾਲੇ ਹੀ ਰਸ ਖਾਧੇ ਨੇ ਜੀ ਅਜੇ ਜੀ ਹੈ ਨਾਮ ਮਹਾਰਸ ਜਿਹਦੇ ਤੋਂ ਵੱਡਾ ਰਸ ਹੀ ਕੋਈ ਨਹੀਂ ਹੈਗਾ ਪਰ ਉਹ ਰਸ ਆਉਣ ਦੀ ਕੰਡੀਸ਼ਨ ਮਹਾਰਾਜ ਨੇ ਪਹਿਲਾਂ ਦੱਸੀ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਮਹਾਰਾਜ ਕਹਿੰਦੇ ਪਹਿਲਾਂ ਇਹ ਛੱਡ ਫਿਰ ਨਾਮ ਰਸ ਪੀਣਾ ਹੁਣ ਵਿਖੇ ਬਨ ਨੂੰ ਤੇ ਛੱਡ ਕੇ ਬੰਦਾ ਰਾਜੀ ਨਹੀਂ ਹੈਗਾ ਤੇ ਨਾਮ ਰਸ ਕਿਵੇਂ ਮਿਲੇਗਾ ਜੀ ਪਹਿਲਾਂ ਵਿਖੇ ਬਨ ਛੱਡਣਾ ਪਏਗਾ ਫਿਰ ਨਾਮ ਰਸ ਆਏਗਾ ਨਾਮ ਮਹਾਰਸ ਪੀਓ ਨਾਮ ਮਹਾਰਸ ਪੀਓ
ਨਾਮ ਮਹਾਰਸ ਪੀਓ
ਵਾਹਿਗੁਰੂ
ਨਾਮ ਮਹਾਰਸ ਪੀਓ
ਨਾਮ ਮਹਾਰਸ ਪੀਓ ਨਾਮ ਮਹਾਰਸ ਪੀਓ
ਨਾਮ ਮਹਾਰਸ ਪੀਓ
ਵਾਹਿਗੁਰੂ
ਨਾਮ ਮਹਾਰਸ ਪੀਓ
ਇਸ ਸ਼ਬਦ ਵਿੱਚ ਵੀ ਜੇ ਸ਼ਬਦ ਹੀ ਲੈ ਲਈਏ ਤੇ ਬੜਾ ਚਿਰ ਲੱਗ ਜਾਏਗਾ ਜੀ ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਮਹਾਰਾਜ ਅੱਗੇ ਜਾ ਕੇ ਕਹਿੰਦੇ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਆਹ ਜਿਹੜਾ ਅੰਦਰ ਬੈਠਾ ਨਾ ਮਹਾਰਾਜ ਕਹਿੰਦੇ ਇਹ ਨੀ ਤੇ ਸੁਖੀ ਹੋਣਾ ਨਾਮ ਰਸ ਤੋਂ ਬਗੈਰ ਜਿਨ੍ਹਾਂ ਜਿਨ੍ਹਾਂ ਪੀਤਾ ਉਹ ਹੋਰ ਰਸ ਭੁੱਲ ਗਏ ਅੱਠੇ ਪੈਰ ਹੀ ਲੱਗੇ ਰਹੇ ਜੀ ਗੱਜ ਕੇ ਆਖੋ ਫੇਰ ਆਖੋ ਜੀ ਫੇਰ ਆਖੋ ਜੀ
ਵਾਹਿਗੁਰੂ
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 ਜਪਿਆ ਜਪਿਆ ਰਸ ਬਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਰਸ ਦੇਣ ਤੁਸੀਂ ਗੁਰਬਾਣੀ ਦਾ ਪਾਠ ਕਰਦਿਆਂ ਤੇ ਸੁਣਦਿਆਂ ਬੜੀ ਵਾਰੀ ਸੰਗਤ ਜੀ ਰਸ ਦਾ ਪਾਠ ਕੀਤਾ ਹੋਏਗਾ ਰਸ ਆਉਣਾ ਜੀ ਹਾਂਜੀ ਬੜੀ ਵਾਰੀ ਨਾਮ ਰਸ ਹਰ ਰਸ ਹਾਂਜੀ ਇਹ ਪਾਠ ਬਹੁਤ ਵਾਰ ਆਉਂਦਾ ਪਰ ਇਸ ਸਮੇਂ ਪੰਥ ਵਿੱਚ ਬੜੇ ਥੋੜੇ ਲੋਕ ਨੇ ਜਿਨ੍ਹਾਂ ਨੂੰ ਇਹ ਰਸ ਆਉਂਦਾ ਹੋਵੇ ਜੀ ਪੜ੍ਹਨ ਵਾਲਿਆਂ ਦੀ ਗਿਣਤੀ ਵੀ ਹੈਗੀ ਚਲੋ ਚੰਗੀ ਗੱਲ ਬਾਣੀ ਪੜ੍ਹਨ ਤੇ ਦਏ ਨੇ ਨਾ ਜੀ ਪਰ ਰਸ ਆਉਣ ਵਾਲਿਆਂ ਦੀ ਗਿਣਤੀ ਬੜੀ ਥੋੜੀ ਹੈ ਮਹਾਰਾਜ ਸਾਨੂੰ ਉਹ ਵੀ ਰਸ ਬਖਸ਼ਿਸ਼ ਕਰਨ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਵਾਰ ਫਿਰ ਖੇਚਲ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏ ਮਾਨ ਤੇ ਬੜੀਆਂ ਖੁਸ਼ੀਆਂ ਵਰਤ ਰਹੀਆਂ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਬੜੇ ਬ੍ਰਹਮ ਗਿਆਨੀ ਆ ਕੇ ਮਹਾਰਾਜ ਨੂੰ ਨਮਸਕਾਰਾਂ ਕਰਦੇ ਤੇ ਤਰੱਕੀ ਹਾਸਲ ਕਰਦੇ ਜੀ। ਉਹ ਜੀ ਬੜੇ ਬੜੇ ਸਿੱਖ ਸੰਤ ਸਾਧੂ ਆਉਂਦੇ ਨੇ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ। ਬਹੁਤ ਵੱਡਾ ਆਪਣੇ ਆਪ ਨੂੰ ਮੰਨਣ ਵਾਲਾ ਰਾਜਾ ਭੀਮ ਚੰਦ ਆਇਆ ਜੀ ਸੰਗਤ ਜੀ। ਭੀਮ ਚੰਦ ਬਾਈ ਧਾਰ ਦੇ ਜਿਹੜੇ ਰਾਜੇ ਉਹਨਾਂ ਦਾ ਮੁਖੀ ਰਾਜਾ ਜੀ। ਬੜੇ ਪਿਆਰ ਦੇ ਨਾਲ ਮਹਾਰਾਜ ਦੀ ਉਹ ਸਿਫਤ ਸੁਣਦਾ ਤੇ ਗੁਰੂ ਸਾਹਿਬ ਦੇ ਕੋਲ ਆਉਂਦਾ ਹੈ। ਭੀਮ ਚੰਦ ਜਦੋਂ ਸੱਚੇ ਪਾਤਸ਼ਾਹ ਦੇ ਕੋਲ ਆਇਆ ਆਪਣੀ ਬਹੁਤ ਜ਼ਿਆਦਾ ਫੌਜ ਲੈ ਕੇ ਆਇਆ ਵੀ ਪਤਾ ਲੱਗੇ ਮੈਂ ਵੀ ਵੱਡਾ ਰਾਜਾ ਹਾਂ। ਸੰਗਤ ਜੀ ਆਪਾਂ ਜਨਾਉਣ ਵਾਲੇ ਬਹੁਤ ਸਾਰੇ ਨੇ, ਆਪਾਂ ਮਿਟਾਉਣ ਵਾਲੇ ਵਿਰਲੇ ਨੇ ਜੀ, ਜਿਨ੍ਹਾਂ ਨੇ ਆਪਣਾ ਆਪਾਂ ਮਿਟਾਇਆ ਜੀ। ਭੀਮ ਚੰਦ ਆਪਾਂ ਜਣਾ ਰਿਹਾ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠਾ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਤੇ ਉਹਨੂੰ ਬੜਾ ਆਇਆ ਜੀ। ਉਹਨੇ ਆਪਣੇ ਸਾਥੀਆਂ ਨੂੰ ਕਿਹਾ ਵੀ ਕਿਉਂ ਹਿੰਦੂ ਵੀਰ ਸੀਗਾ ਜੀ, ਉਹਨੇ ਸ਼੍ਰੀ ਕ੍ਰਿਸ਼ਨ ਜੀ ਦੀ ਉਸਤਤ ਸੁਣੀ ਸੀ। ਉਹ ਕਹਿੰਦਾ ਸ਼੍ਰੀ ਕ੍ਰਿਸ਼ਨ ਜੀ ਇਹਨਾਂ ਵਰਗੇ ਹੋਣਗੇ, ਕਹਿਣ ਲੱਗਾ ਜਿਹੋ ਜਿਹੇ ਸੋਹਣੇ ਨੇ। ਪਰ ਸੰਗਤ ਜੀ ਜਿਹੜੀ ਸੂਈ ਟਿੱਕੀ ਸੀ ਨਾ ਜੀ, ਉਹ ਪਦਾਰਥਾਂ 'ਤੇ ਟਿੱਕੀ ਹੋਈ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਸੁਣਿਆ ਤੁਹਾਡੇ ਕੋਲ ਅਜੀਬੋ ਗਰੀਬ ਵਸਤੂਆਂ ਨੇ, ਇਹ ਵੀ ਇੱਥੋਂ ਹਿਸਾਬ ਲਾਇਓ। ਸੰਗਤ ਜੀ ਸੰਗਤ ਵਿੱਚ ਆ ਕੇ ਮਹਾਰਾਜ ਦੇ ਦਰਸ਼ਨ ਕਰਕੇ ਸੰਗਤ ਵਿੱਚ ਬੈਠ ਕੇ ਵੀ ਭੀਮ ਚੰਦ ਦਾ ਧਿਆਨ ਵਸਤੂਆਂ ਵਿੱਚ ਜਾ ਸਕਦਾ ਤੇ ਹੋਰ ਬੰਦਾ ਇੱਥੇ ਕੀ ਕਰੇਗਾ ਜੀ। ਹਾਂਜੀ, ਇਸ ਮਨ ਧਿਆਨ ਨੂੰ ਗੁਰੂ ਜੀ ਦੇ ਦਰਸ਼ਨਾਂ ਵਾਲੇ ਪਾਸੇ ਲਾਉਣਾ, ਤੱਤ ਵਸਤੂ ਵਾਲੇ ਪਾਸੇ ਲਾਉਣਾ ਬੜੀ ਵੱਡੀ ਗੱਲ ਹੈ। ਉਹਨੇ ਮਹਾਰਾਜ ਕੋਲੋਂ ਵਸਤੂਆਂ ਨੂੰ ਆਖਿਆ, ਮਹਾਰਾਜ ਸਾਨੂੰ ਵਸਤੂਆਂ ਵਿਖਾਓ। ਮਹਾਰਾਜ ਨੇ ਚੰਦਨ ਦੀ ਚੌਂਕੀ ਮੰਗਵਾਈ ਤੇ ਪੰਚਕਲਾ ਸ਼ਸਤਰ ਮੰਗਵਾਇਆ। ਸੱਚੇ ਪਾਤਸ਼ਾਹ ਨੇ ਉਹਦੇ ਦਰਸ਼ਨ ਕਰਾਏ। ਭੀਮ ਚੰਦ ਨੂੰ ਪਤਾ ਵੀ ਸੀ ਵੀ ਇਹ ਸਾਰਾ ਕੁਝ ਕਿੱਥੋਂ ਆਇਆ ਜੀ, ਪਰ ਜਾਣ ਬੁੱਝ ਕੇ ਮਹਾਰਾਜ ਨੂੰ ਪੁੱਛਦਾ, ਮਹਾਰਾਜ ਇਹ ਸਾਰਾ ਕੁਝ ਕਿੱਥੋਂ ਆਇਆ? ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਦੱਸਤੀ। ਅਸਾਮ ਦਾ ਰਾਜਾ ਰਤਨ ਰਾਏ ਸਾਨੂੰ ਦੇਖ ਕੇ ਗਿਆ। ਕਹਿਣ ਲੱਗਾ, ਮਹਾਰਾਜ ਸੁਣਿਆ ਤੁਹਾਡੇ ਕੋਲ ਇੱਕ ਹਾਥੀ ਹੈ ਤੇ ਤੰਬੋਲ ਹੈ ਬੜਾ ਕੀਮਤੀ, ਉਹ ਵੀ ਵਿਖਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਤੇ ਤੁਹਾਨੂੰ ਕੱਲ੍ਹ ਵਿਖਾਵਾਂਗੇ ਭਾਈ, ਅੱਜ ਨਹੀਂ ਵਿਖਾਉਣਾ, ਸਾਡਾ ਸਮਾਂ ਕਹਿਣ ਲੱਗੇ ਇੰਨਾ ਦੀਵਾਨ ਦਾ ਹੁੰਦਾ ਤੇ ਅੱਜ ਨਹੀਂ, ਕਹਿਣ ਲੱਗੇ ਕੱਲ੍ਹ ਵਿਖਾਵਾਂਗੇ। ਸਤ ਸੰਗਤ ਜੀ ਮਹਾਰਾਜ ਕੋਲੋਂ ਅਰਦਾਸ ਕਰਿਆ ਕਰੋ, ਗੁਰੂ ਸਾਹਿਬ ਨੇ ਵਸਤੂਆਂ ਤੇ ਸਾਨੂੰ ਦੇਣੀਆਂ ਹੀ ਨੇ, ਕੋਈ ਸ਼ੱਕ ਨਹੀਂ ਹੈ। ਆਉਣ ਜਾਣ ਵਾਲਾ ਸਿੱਖ ਮਹਾਰਾਜ ਕਮੀ ਨਹੀਂ ਜੀ ਉਹਨੂੰ ਕੋਈ ਛੱਡਦੇ ਜੀ। ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ।
ਕਮੀ ਤਾਂ ਨਹੀਂ ਮਹਾਰਾਜ ਕੋਈ ਛੱਡਣਗੇ, ਇਹਦੇ ਵਿੱਚ ਤੇ ਸ਼ੱਕ ਕੋਈ ਨਹੀਂ ਹੈਗਾ। ਪਰ ਇੱਕ ਦਿਨ ਵਸਤੂਆਂ ਨੂੰ ਛੱਡ ਕੇ ਤੇ ਮਹਾਰਾਜ ਨਾਲ ਪਿਆਰ ਪਾ ਕੇ ਵੇਖ ਲਿਓ ਜੀ, ਇੱਕ ਦਿਨ ਹੀ ਆਪਣੀ ਜ਼ਿੰਦਗੀ 'ਚ ਨਾ ਜੀ, ਇੱਕ ਦਿਨ ਮਹਾਰਾਜ ਅੱਗੇ ਆ ਕੇ ਆਖਿਓ, ਮਹਾਰਾਜ ਕੋਈ ਵਸਤੂ ਨਹੀਂ ਚਾਹੀਦੀ ਸਾਨੂੰ, ਤੁਸੀਂ ਚਾਹੀਦੇ ਜੇ ਜੀ, ਇੱਕ ਦਿਨ। ਤੇ ਉਸ ਦਿਨ ਜਿਹੜਾ ਰਸ ਬਣੇਗਾ ਉਹ ਫਿਰ ਆਪੇ ਹਿਸਾਬ ਲਾ ਕੇ ਵੇਖ ਲਿਓ, ਉਸ ਦਿਨ ਰਸ ਵੀ ਦੋ ਗੁਣਾ ਵੱਧ ਬਣੇਗਾ ਜੀ। ਮਹਾਰਾਜ ਕਿਰਪਾ ਕਰ ਦਿੰਦੇ ਸੰਗਤ ਜੀ, ਜਿਹੜਾ ਵੇਖੋ ਨਾ ਜੀ ਸਾਡੇ ਕੋਲੋਂ ਆ ਕੇ ਸਾਡੀ ਕਿਸੇ ਵਸਤੂ ਨੂੰ ਬੰਦਾ ਨਾ ਪਿਆਰ ਕਰੇ ਤੇ ਸਾਡੇ ਨਾਲ ਕਰੇ ਤੇ ਸਾਨੂੰ ਉਹ ਕਿੱਡਾ ਚੰਗਾ ਲੱਗਦਾ ਜੀ। ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਵਸਤੂਆਂ ਆ ਕੇ ਮੰਗਣੀਆਂ, ਐਸੀ ਗੱਲ ਨਹੀਂ ਹੈ। ਮਹਾਰਾਜ ਨੇ ਬਾਣੀ ਚ ਆਖਿਆ, ਤਾਣ ਮੰਗੋ ਮਾਣ ਮੰਗੋ ਧਨ ਲਖਮੀ ਸੁੱਤ ਦੇ, ਸਭ ਕੁਝ ਚਾਹੀਦਾ। ਪਰ ਇਹਦੇ ਨਾਲ ਦੀ ਨਾਲ ਸੱਚੇ ਪਾਤਸ਼ਾਹ ਕੋਲੋਂ ਨਾਮ ਪਿਆਰ ਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਵੀ ਮੰਗਿਆ ਕਰੋ। ਭੀਮ ਚੰਦ ਵਸਤੂਆਂ ਵੇਖਣੀਆਂ ਚਾਹੁੰਦਾ ਤੇ ਵਸਤੂਆਂ ਵੇਖਦਿਆਂ ਵੇਖਦਿਆਂ ਨਾ ਉਹਦੇ ਮਨ ਵਿੱਚ ਇਹ ਵੀ ਫੁਰਨਾ ਪੈਦਾ ਹੋ ਗਿਆ ਵੀ ਇਹ ਮੇਰੀਆਂ ਹੋਣੀਆਂ ਚਾਹੀਦੀਆਂ ਜੀ। ਹੱਜ ਕੇ ਆਖੋ
ਵਾਹਿਗੁਰੂ,
ਇਹ ਤੇ ਮੇਰੇ ਕੋਲ ਹੋਣੀਆਂ ਚਾਹੀਦੀਆਂ ਜੀ। ਬੰਦਾ ਬੋਲੇ ਭਾਵੇਂ ਨਾ, ਅੰਦਰ ਇਹੋ ਜਿਹੀ ਸੋਚ ਬੰਦੇ ਦੇ ਬਣ ਜਾਂਦੀ ਜੀ। ਹੁਣ ਇਹਦੇ ਤੋਂ ਅੱਗੇ ਮਹਾਰਾਜ ਕਹਿੰਦੇ ਸੀ ਤੈਨੂੰ ਕੱਲ੍ਹ ਸਾਰਾ ਕੁਝ ਵਿਖਾਵਾਂਗੇ, ਉਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਉਹਨੂੰ ਵਿਖਾਉਣਗੇ ਅੱਜ। ਉਹ ਆਪਾਂ ਕਥਾ ਪਿਆਰ ਦੇ ਨਾਲ ਸਰਵਣ ਕਰੀਏ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਨ ਪਾਨ ਸਭ ਵਿਧਨ ਕੇ ਭੀਮ ਚੰਦ ਕੋ ਦੀਨਾ।
ਖਾਨ ਪਾਨ ਸਭ ਵਸਤੂਆਂ ਹਰ ਵਿਧੀ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਭੀਮ ਚੰਦ ਕੋਲ ਪਹੁੰਚਾ ਦਿੱਤੀਆਂ। ਭੀਮ ਚੰਦ ਆਪਣੇ ਆਸਣ ਤੇ ਪਹੁੰਚ ਗਿਆ ਹੈਗਾ ਜੀ। ਹਾਂਜੀ।
ਰਸਤ ਦੇਗ ਤੇ ਅਧਿਕ ਹੀ ਪਹੁੰਚੈ ਆਏ ਸਕੀਨ।
ਮਹਾਰਾਜ ਨੇ ਆਗਿਆ ਕੀਤੀ, ਸੱਚੇ ਪਾਤਸ਼ਾਹ ਕਹਿੰਦੇ ਇੱਕ ਗੱਲ ਚੇਤਾ ਰੱਖੋ, ਥੋੜੀ ਵਸਤੂ ਨਾ ਹੋਵੇ, ਬਹੁਤੀ ਵਸਤੂ ਪਹੁੰਚਾਓ। ਉਹਦੇ ਕੋਲ ਕਹਿਣ ਲੱਗੇ, ਵਸਤੂ ਬਹੁਤੀ ਪਹੁੰਚਾਓ, ਖੁੱਲੀ ਵਸਤੂ ਪਹੁੰਚਾਓ। ਵੇਖ ਲਓ, ਥੋੜੀ ਵਸਤੂ ਹੋਵੇ ਤੇ ਮਿੰਟਾਂ 'ਚ ਚਿੰਤਾ ਪੈ ਜਾਂਦੀ ਬੰਦੇ ਨੂੰ ਜੀ। ਕਿਤੇ ਲੰਗਰ ਬਣਿਆ ਹੋਵੇ ਤੇ ਥੁੜ ਜਾਵੇ ਤੇ ਮਿੰਟਾਂ 'ਚ ਚਿੰਤਾ ਪੈ ਜਾਂਦੀ, ਤੇ ਵੱਧ ਹੋਵੇ ਤੇ ਬੰਦਾ ਖੁਸ਼ ਵੀ ਰਹਿੰਦਾ ਜੀ ਤੇ ਚਿੰਤਾ ਵੀ ਕੋਈ ਨਹੀਂ ਰਹਿੰਦੀ ਜੀ। ਤੇ ਗੁਰੂ ਘਰ ਵਿੱਚ ਤੇ ਚਿੰਤਾ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਜੀ। ਮਹਾਰਾਜ ਕਹਿਣ ਲੱਗੇ ਬਹੁਤੀ ਵਸਤੂ ਪਹੁੰਚਾਓ ਤੇ ਕਹਿਣ ਲੱਗੇ ਖੁੱਲੀ ਵਸਤੂ ਪਹੁੰਚਾਓ। ਹਾਂਜੀ।
ਤ੍ਰਿਣ ਦਾਣਾ ਕ੍ਰਿਤ ਸਿਤਾ ਨਿਹਾਰੀ।
ਘਾ ਦਾਣੇ ਘਿਓ ਖੰਡ ਸਭ ਕੁਝ ਗੁਰੂ ਸਾਹਿਬ ਕਹਿੰਦੇ ਪਹੁੰਚਾਓ, ਜਿਵੇਂ ਬਣਾ ਕੇ ਛਕਣਾ ਭੀਮ ਚੰਦ ਉਵੇਂ ਛਕੇ। ਹਾਂਜੀ।
ਦੇਹੋ ਦਿਵਸ ਪ੍ਰਤ ਹਾਇਨ ਸੰਭਾਰੀ।
ਤੇ ਮਹਾਰਾਜ ਕਹਿਣ ਲੱਗੇ ਘੋੜਿਆਂ ਵਾਸਤੇ ਵੀ ਸਭ ਕੁਝ ਪਹੁੰਚਵਾਓ। ਹਾਂਜੀ।
ਸੂਖਮ ਚਾਵਰ ਗੋਧੁਮ ਚੂਨ ਜਾਂਚੈ ਜਿਤ ਕਨਾ ਦੇਤੇ ਊਨ।
ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਇੱਕ ਗੱਲ ਦਾ ਚੇਤਾ ਰੱਖਿਓ, ਲੰਗਰ ਵਾਲੇ ਕੰਮ ਵਿੱਚ ਕਿਸੇ ਨੂੰ ਮੰਗ ਕੇ ਨਾ ਵਸਤੂ ਲੈਣੀ ਪਏ। ਕਹਿਣ ਲੱਗੇ ਆਪੇ ਹੀ ਦੇ ਦਿਆ ਕਰੋ। ਕਹਿਣ ਲੱਗੇ ਲੰਗਰ ਦੇ ਮਹਿਕਮੇ ਚ ਕਹਿਣ ਲੱਗੇ ਮੰਗ ਕੇ ਨਾ ਵਸਤੂ ਲੈਣੀ ਪਵੇ। ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ, ਅੱਜ ਵੀ ਕਿਤੇ ਸੰਸਾਰ ਵਿੱਚ ਲੰਗਰ ਦੀ ਲੋੜ ਪੈ ਜੇ, ਗੁਰੂ ਕੇ ਸਿੱਖ ਬਿਨਾਂ ਸੱਦਿਆਂ ਬਿਨਾਂ ਬੁਲਾਵੇ ਆਪੇ ਪਹੁੰਚ ਜਾਂਦੇ ਨੇ ਜੀ, ਕੋਈ ਸੱਦਾ ਨਹੀਂ ਦਿੰਦਾ। ਆ ਕਸ਼ਮੀਰ ਦੇ ਵਿੱਚ ਹੜ੍ਹ ਆਇਆ ਸੀਗਾ ਜੀ, ਤੇ ਕੋਈ ਮੂੰਹ ਨਹੀਂ ਸੀ ਕਰਦਾ ਉਸ ਪਾਸੇ ਜੀ। ਗੁਰੂ ਕੇ ਸਿੱਖ ਜਾ ਜਾ ਕੇ ਆਪਣੀ ਜਾਨ ਖਤਰੇ 'ਚ ਪਾ ਪਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਏ ਸੀਗੇ ਜੀ। ਅਤੇ ਇਕੱਲਾ ਇੱਥੇ ਨਹੀਂ, ਵਿਦੇਸ਼ਾਂ ਵਿੱਚ ਵੀ ਕੁਝ ਹੋ ਜੇ ਤੇ ਗੁਰੂ ਕੇ ਸਿੱਖ ਦੀ ਲੰਗਰ ਦੇ ਮੈਂ ਕੰਮ ਵਿੱਚ ਤੇ ਪੂਰੀ ਪਛਾਣ ਹੈਗੀ ਹੈ ਜੀ। ਹਾਂਜੀ। ਇਹ ਵੀ ਕਿਤੇ ਹੋਰ ਨੀਚੇ ਗੱਲਾਂ ਹੈਗੀਆਂ ਜੀ। ਹਾਂਜੀ। ਲੰਗਰ ਵਾਲਾ ਪਾਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹੀ ਬਖਸ਼ਿਸ਼ ਕੀਤਾ ਜੀ। ਹਾਂਜੀ। ਇੱਕ ਗਿਆਨੀ ਜੀ ਇੱਕ ਦਿਨ ਛਬੀਲ ਦੇ ਉੱਤੇ ਬੋਲਣ ਦੇ ਸੀਗੇ ਵੀ ਛਬੀਲ ਨਹੀਂ ਜੀ ਇੰਨੀ ਹੋਣੀ ਚਾਹੀਦੀ ਜੀ। ਹਾਂਜੀ। ਬੰਦਾ ਪੁੱਛੇ ਇਸ ਤਰੀਕੇ ਦੇ ਨਾਲ ਪਾਣੀ ਕੌਣ ਪਿਆਉਂਦਾ ਜੀ। ਵੇਖਿਆ ਜੀ 2 ਰੁਪਏ ਪਾਣੀ ਗਲਾਸ ਵੀ ਮਿਲਦਾ ਚਾਹੀਦੀ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਾ ਦੇਣ ਆਉਂਦਾ ਤੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਅੱਜ ਸਿੱਖਾਂ ਦੇ ਸਤਿਗੁਰੂ ਦੀ ਸ਼ਹੀਦੀ ਵਾਲਾ ਦੇਣ ਹੈਗਾ ਹੈ ਜੀ। ਹਾਂਜੀ। ਇਹ ਕੀ ਹੈ? ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਸਿੱਖਾਂ ਨੂੰ, ਮਹਾਰਾਜ ਕਹਿੰਦੇ ਲੰਗਰ ਵਾਲੇ ਕੰਮ 'ਚ ਨਾ ਕਮੀ ਆਵੇ, ਭੀਮ ਚੰਦ ਨੂੰ ਖੁੱਲੀਆਂ ਰਸਤਾਂ ਬਸਤਾਂ ਵਸਤੂਆਂ ਪਹੁੰਚਾ ਦਿਓ ਸਾਰੀਆਂ। ਹਾਂਜੀ।
ਗੁਰ ਘਰ ਕਮੀ ਨਾ ਕਿਸਕੀ ਹੈ।
ਗੁਰੂ ਘਰ ਵਿੱਚ ਕਿਸੇ ਵੀ ਗੱਲ ਦੀ ਕਮੀ ਨਹੀਂ ਹੈਗੀ। ਕਹਿਣ ਲੱਗੇ ਹਾਂਜੀ।
ਪ੍ਰਾਪਤ ਹੋਤ ਜਥਾ ਜੋ ਚਾਹੇ।
ਜੋ ਉਹਨੂੰ ਚਾਹੀਦਾ ਹੈ ਉਹ ਉਹਨੂੰ ਦਿਓ, ਮੰਗਣਾ ਨਾ ਪਵੇ। ਕਹਿਣ ਲੱਗੇ ਆਪੇ ਜਾਓ, ਲੋੜ ਮਹਿਸੂਸ ਕਰੋ ਤੇ ਵਸਤੂ ਦੇ ਦਿਓ। ਹਾਂਜੀ।
ਪੁਰ ਆਨੰਦ ਅਤ ਖੁਸ਼ੀ ਬਿਹਾਰੈ।
ਹਾਂਜੀ।
ਨਿਤ ਪ੍ਰਤ ਕੌਤਕ ਨਵੋ ਨਿਹਾਰੈ।
ਸੱਚੇ ਪਾਤਸ਼ਾਹ ਕਹਿਣ ਲੱਗੇ ਆਨੰਦਪੁਰ ਸਾਹਿਬ ਵਿੱਚ ਦਿਨੋ ਦਿਨ ਨਿਤ ਨਵੀਆਂ ਖੁਸ਼ੀਆਂ ਨੇ। ਕਹਿਣ ਲੱਗੇ ਤੇ ਭੀਮ ਚੰਦ ਸਾਰਾ ਕੁਝ ਵੇਖੇ ਆ ਕੇ। ਹਾਂਜੀ।
ਸੋ ਦਿਨ ਰਜਨੀ ਬੀਤੀ ਜਬੈ।
ਉਹ ਰਾਤ ਸਾਧ ਸੰਗਤ ਦੀ ਬਤੀਤ ਗਈ। ਹਾਂਜੀ।
ਭਾਈ ਪ੍ਰਭਾਤ ਉੱਠੇ ਨਰ ਸਭੈ।
ਅੰਮ੍ਰਿਤ ਵੇਲਾ ਹੋਇਆ, ਦਿਨ ਚੜਿਆ ਅਗਲਾ, ਸਾਰੀਆਂ ਸਿੱਖ ਸੰਗਤਾਂ ਉੱਠ ਗਈਆਂ। ਹਾਂਜੀ।
ਹੁਕਮ ਫਰਾਸ਼ਨ ਸਾਥ ਬਖਾਨਾ।
ਗੁਰੂ ਸਾਹਿਬ ਨੇ ਵਿਛਾਈ ਕਰਨ ਵਾਲਿਆਂ ਨੂੰ ਹੁਕਮ ਕੀਤਾ, ਭਾਈ ਵਿਛਾਈ ਕਰੋ ਸਾਰੇ। ਹਾਂਜੀ।
ਡੇਰਾ ਲੱਗੈ ਥਾਨ ਮੈਦਾਨਾ।
ਤੇ ਅੱਜ ਦਾ ਜਿਹੜਾ ਦੀਵਾਨ ਹੈ ਨਾ ਉਹ ਬਾਹਰ ਖੁੱਲੀ ਥਾਂ ਤੇ ਜਾ ਕੇ ਲਗਾਓ। ਕਹਿਣ ਲੱਗੇ ਪ੍ਰਸਾਦੀ ਹਾਥੀ ਦੇ ਕੌਤਕ ਜੂ ਵਿਖਾਉਣੇ ਸੀ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ ਅੱਜ ਦਾ ਦੀਵਾਨ ਬਾਹਰ ਖੁੱਲੀ ਥਾਂ ਤੇ ਲਗਾਓ ਜਾ ਕੇ। ਹਾਂਜੀ।
ਦੁਰਦ ਪ੍ਰਸਾਦੀ ਕਰੋ ਸ਼ਿੰਗਾਰਨ।
ਤੇ ਛੇਤੀ ਤੋਂ ਛੇਤੀ ਪ੍ਰਸਾਦੀ ਹਾਥੀ ਤਿਆਰ ਕਰੋ। ਕਹਿਣ ਲੱਗੇ ਹਾਂਜੀ।
ਕੰਚਨ ਚਾਂਦੀ ਸ਼੍ਰਿਖਲ ਡਾਰਨ।
ਸੋਨੇ ਚਾਂਦੀ ਦੇ ਜੋ ਰਤਨ ਰਾਏ ਨੇ ਗਹਿਣੇ ਉਹਦੇ ਬਣਾਏ ਨੇ, ਮਹਾਰਾਜ ਕਹਿੰਦੇ ਉਹ ਸਾਰਾ ਕੁਝ ਉਹਨੂੰ ਪਾਓ। ਸੰਗਤ ਜੀ ਮੈਂ ਅੱਗੇ ਤੁਹਾਨੂੰ ਬੜੀ ਵਾਰੀ ਬੇਨਤੀ ਕੀਤੀ ਹੈ, ਹਾਥੀ ਉਹ ਤਾਂ ਤੁਰਿਆ ਜਾਂਦਾ ਹੋਵੇ ਤੇ ਹਾਥੀ ਤਿਆਰ ਸ਼ਿਆਰ ਹੋਵੇ ਬੜਾ ਫਰਕ ਪੈਂਦਾ ਹੈ ਜੀ। ਹਾਂਜੀ ਮਹਾਰਾਜ ਕਹਿੰਦੇ ਐ ਹਾਥੀ ਨੂੰ ਤਿਆਰ ਕਰਕੇ ਲੈ ਕੇ ਆਓ ਕਹਿਣ ਲੱਗੇ ਹਾਂਜੀ
ਮਖਮਲ ਜ਼ਰੀਦਾਰ ਬੜ ਝੂਲ
ਹਾਂਜੀ
ਗਜ ਗਾਹਨ ਬੰਦੋ ਰਹਿ ਝੂਲ
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੋਨੇ ਚਾਂਦੀ ਦੇ ਉਹਦੇ ਗਹਿਣੇ ਸਾਰਾ ਕੁਝ ਉਹਨੂੰ ਪਾ ਦਿਓ ਇੱਕ ਵੀ ਚੀਜ਼ ਨਾ ਛੱਡੋ ਹਾਂਜੀ
ਸੁਨ ਉਹ ਮਹਾ ਸਭ ਹੋਏ ਕੇ ਆਇਓ
ਹਾਂਜੀ
ਭੀਮ ਚੰਦ ਕੋ ਗੁਰ ਅਪਣਾਇਓ
ਤੇ ਸਾਰੇ ਮਨ ਵਿੱਚ ਇਹ ਸੋਚ ਰਹੇ ਵੀ ਹੋ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਭੀਮ ਚੰਦ ਨੂੰ ਅਪਣਾ ਲਿਆ ਹੋਵੇ ਗੱਜ ਕੇ ਆਖੋ
ਵਾਹਿਗੁਰੂ
ਸਾਧ ਸੰਗਤ ਜੀ ਸਤਿਕਾਰ ਕਰਨਾ ਗੱਲ ਹੋਰ ਹੁੰਦੀ ਤੇ ਅਪਣਾਉਣਾ ਗੱਲ ਹੋਰ ਹੁੰਦੀ ਹੈ ਸਤਿਕਾਰ ਕਰਨਾ ਚੰਗੀ ਗੱਲ ਹੈ ਕਿਸੇ ਨੂੰ ਅਪਣਾ ਲੈਣਾ ਗੱਲ ਹੋਰ ਹੈ ਜ਼ਰੂਰੀ ਨਹੀਂ ਜਿਨ੍ਹਾਂ ਦਾ ਬੰਦਾ ਸਤਿਕਾਰ ਕਰਦਾ ਉਹਨਾਂ ਨੂੰ ਅਪਣਾ ਲਵੇ ਜੀ ਹਾਂਜੀ ਇਹ ਗੱਲ ਜ਼ਰੂਰੀ ਨਹੀਂ ਹੈਗੀ ਅਤੇ ਜਿਹਨੂੰ ਬੰਦਾ ਅਪਣਾ ਲਵੇ ਨਾ ਜੀ ਉਹ ਭਾਵੇਂ ਸਤਿਕਾਰ ਨਾ ਵੀ ਕਰੇ ਫਿਰ ਉਹਨੂੰ ਅਪਣਾ ਹੀ ਲੈਂਦਾ ਜੀ ਬੰਦਾ ਜੀ ਹਾਂਜੀ ਭਾਵ ਉਹਦੇ ਵਿੱਚ ਗੁਣ ਹੀ ਐਸੇ ਹੁੰਦੇ ਸੰਗਤ ਜੀ ਵੀ ਬੰਦਾ ਅਪਣਾ ਲੈਂਦਾ ਜੀ ਹੁਣ ਗੱਲ ਧਿਆਨ ਨਾਲ ਸੁਣਿਓ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਸਿੱਖ ਸਾਰੇ ਸੋਚ ਰਹੇ ਹੋ ਸਕਦਾ ਭੀਮ ਚੰਦ ਨੂੰ ਮਹਾਰਾਜ ਨੇ ਅਪਣਾ ਲਿਆ ਹੋਵੇ ਹਾਂਜੀ
ਚਿੱਤ ਚੌਂਪਤ ਸਭ ਕਾਰ ਕਰਨ
ਸਾਰੇ ਬੜੇ ਚਾਵਾਂ ਦੇ ਨਾਲ ਬਾਹਰ ਮੈਦਾਨ ਦੇ ਵਿੱਚ ਬੜਾ ਵੱਡਾ ਫਰਸ਼ ਕਰ ਰਹੇ ਨੇ ਉਹ ਜਿਹੜਾ ਤੰਬੂ ਕਾਬਲੋਂ ਆਇਆ ਸੰਗਤ ਜੀ ਜਿਹਦੇ ਤੇ 2.5 ਲੱਖ ਰੁਪਈਆ ਉਸ ਜ਼ਮਾਨੇ ਦਾ ਲੱਗਾ ਸੀਗਾ ਜੀ ਉਹ ਵੀ ਸਾਰਾ ਤਿਆਰ ਕਰਕੇ ਲਾ ਰਹੇ ਨੇ ਹਾਂਜੀ
ਡੇਰਾ ਸਭ ਲਗਾਏ ਦੁਤਵੰਤੇ
ਸਾਰਿਆਂ ਨੇ ਬੜਾ ਸੋਹਣਾ ਮਿਲ ਕੇ ਡੇਰਾ ਲਾ ਦਿੱਤਾ ਜਿੱਥੇ ਸੱਚੇ ਪਾਤਸ਼ਾਹ ਨੇ ਆ ਕੇ ਸੱਜਣਾ ਸੀ ਹਾਂਜੀ
ਖਾਨ ਪਾਨ ਸਭ ਹਿੰਨ ਕਰ ਲੀਨ
ਸਾਰਿਆਂ ਨੇ ਪਹਿਲਾਂ ਹੀ ਪ੍ਰਸ਼ਾਦਾ ਪਾਣੀ ਛਕ ਲਿਆ ਵੀ ਅੱਜ ਮਹਾਰਾਜ ਨੇ ਪ੍ਰਸਾਦੀ ਹਾਥੀ ਦੇ ਕੌਤਕ ਵਿਖਾਉਣੇ ਨੇ ਸਾਨੂੰ ਹਾਂਜੀ
ਜਾਨ ਸਭ ਸਮੋਂ ਗੁਰ ਉੱਠ ਬੋ ਕੀਨ
ਸਮਾਂ ਜਾਣ ਕੇ ਸਭਾ ਵਿੱਚ ਆਉਣ ਦਾ ਸੱਚੇ ਪਾਤਸ਼ਾਹ ਵੀ ਤਿਆਰ ਹੋ ਗਏ ਜੀ ਹਾਂਜੀ
ਸੁੰਦਰ ਸਦਨ ਦੁਆਰ ਤੇ ਨਿਕਸੇ
ਤੇ ਜਿੱਥੇ ਗੁਰੂ ਕਾ ਮਹਿਲ ਗੁਰਦੁਆਰਾ ਸਾਹਿਬ ਹੈ ਉਸ ਰਸਤੇ ਤੋਂ ਮਹਾਰਾਜ ਨੇ ਖੁੱਲੀ ਥਾਂ ਤੇ ਜਾਣਾ ਸੱਚੇ ਪਾਤਸ਼ਾਹ ਨੇ ਹਾਂਜੀ
ਜਿਮ ਅਰਵਿੰਦ ਬਿਲੋਚਨ ਬਿਕਸੇ
ਹਾਂਜੀ
ਖੜਗ ਨਿਖਗ ਅੰਗ ਕੇ ਸੰਗ
ਤਲਵਾਰ ਵੀ ਸੱਚੇ ਪਾਤਸ਼ਾਹ ਨੇ ਪਾਈ ਤੇ ਤੀਰਾਂ ਦਾ ਪੱਥਾ ਵੀ ਗੁਰੂ ਸਾਹਿਬ ਨੇ ਲਾਇਆ ਹੋਇਆ ਜੀ ਹੁਣ ਤੇ ਹੋ ਸਕਦਾ ਸਾਨੂੰ ਇਹ ਗੱਲ ਨਾ ਵੇਖਣ ਨੂੰ ਮਿਲਦੀ ਹੋਵੇ ਤਲਵਾਰ ਤੇ ਚਲੋ ਸਾਰੇ ਪਾਉਂਦੇ ਸ੍ਰੀ ਸਾਹਿਬ ਤੀਰਾਂ ਦਾ ਪੱਥਾ ਗਤਕੇ ਦੇ ਪ੍ਰਦਰਸ਼ਨ ਸਮੇਂ ਲਾਇਆ ਜਾਂਦਾ ਜੀ ਤਕਰੀਬਨ ਤੇ ਮਹਾਰਾਜ ਦੀ ਰੋਜ਼ ਦੀ ਤਿਆਰੀ ਐਸੀ ਹੁੰਦੀ ਸੀਗੀ ਜੀ ਹਰ ਰੋਜ਼ ਦੀ ਤੀਰਾਂ ਦਾ ਪੱਥਾ ਸੱਚੇ ਪਾਤਸ਼ਾਹ ਨੇ ਲਾਇਆ ਹਾਂਜੀ
ਝੂਲਤ ਕਲਗੀ ਚਲਤ ਉਤੰਗ
ਹਰ ਰੋਜ਼ ਮਹਾਰਾਜ ਕਲਗੀ ਵੀ ਲਾਉਂਦੇ ਹੁੰਦੇ ਸੀਗੇ ਕਲਗੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਈ ਜਾ ਰਹੇ ਨੇ ਕਲਗੀ ਝੂਲ ਰਹੀ ਹੈ ਉੱਤੇ ਉੱਤੇ ਹਾਂਜੀ
ਚਪਲ ਚਾਲ ਸ਼ੋਭਤ ਇਸ ਭਾਂਤ
ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਬੜੀ ਸੋਹਣੀ ਚਾਲ ਵਿੱਚ ਚੱਲ ਰਹੇ ਨੇ ਨਾਲ ਕਈ 100 ਸਿੱਖ ਪਿੱਛੇ ਚੱਲ ਰਿਹਾ ਤੇ ਮਹਾਰਾਜ ਉੱਥੇ ਪਹੁੰਚੇ ਜਿੱਥੇ ਦੀਵਾਨ ਲੱਗਾ ਹੋਇਆ ਜੀ ਹਾਂਜੀ
ਤੰਬੂ ਦੁਆਰ ਚਾਨਣੀ ਚਾਰੂ
ਕਾਬਲੀ ਤੰਬੂ ਲੱਗਾ ਬਹੁਤ ਸੋਹਣਾ 2 ਸਾਲਾਂ ਦੀ ਮਿਹਨਤ ਲਾ ਕੇ ਸਿੱਖ ਨੇ ਬਣਵਾਇਆ ਸੀ 2.5 ਲੱਖ ਰੁਪਈਆ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਸ ਤੰਬੂ ਵਿੱਚ ਪਹੁੰਚੇ ਨੇ
ਹਾਂਜੀ ਸ਼ੋਭਤ ਫਰਸ਼ ਅਨੇਕ ਪ੍ਰਕਾਰੂ
ਬੜੇ ਪ੍ਰਕਾਰ ਦਾ ਫਰਸ਼ ਵਿਛਿਆ ਹੋਇਆ ਬੜਾ ਸੋਹਣਾ ਮਾਹੌਲ ਬਣਿਆ ਹੋਇਆ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਰਸ਼ਨ ਦੇਣ ਲਈ ਪਹੁੰਚ ਗਏ ਨੇ ਗੱਜ ਕੇ ਆਖੋ ਇਹੋ ਜਿਹੀ ਤਿਆਰੀ ਤੇ ਕਦੀ ਭੀਮ ਚੰਦ ਵਾਸਤੇ ਨਹੀਂ ਹੋਈ ਜੀ ਹਾਂਜੀ ਜਿਹੜੀ ਮਹਾਰਾਜ ਦੇ ਆਉਣ ਵਾਸਤੇ ਤਿਆਰੀ ਹੋਈ ਭੀਮ ਚੰਦ ਦੇ ਬੰਦੇ ਨੋਟ ਕਰ ਰਹੇ ਇਹ ਗੱਲਾਂ ਵੀ ਸਿੱਖ ਆਪਣੇ ਗੁਰੂ ਜੀ ਦਾ ਸਤਿਕਾਰ ਬੜਾ ਕਰਦੇ ਨੇ ਜੀ ਬਸ ਇੱਕ ਹੁਕਮ ਤੇ ਸਾਰੇ ਕੰਮ ਹੋਣ ਲੱਗ ਪੈਂਦੇ ਨੇ ਉਹ ਸਾਰੇ ਨੋਟ ਕਰਦੇ ਜੀ ਗੱਲਾਂ ਇਹ ਵੀ ਭੀਮ ਚੰਦ ਸਾਡਾ ਰਾਜਾ ਅਸੀਂ ਤੇ ਕੱਢੀ ਇੰਨਾ ਸਤਿਕਾਰ ਕੀਤਾ ਨਹੀਂ ਕਦੀ ਤੇ ਕਰ ਵੀ ਨਹੀਂ ਸਕਦੇ ਜੀ ਉਹਦਾ ਜੀ ਕਿਉਂ ਸੰਗਤ ਜੀ ਬੰਦੇ ਦਾ ਆਪਣਾ ਵੀ ਕੋਈ ਤੇਜ ਪ੍ਰਭਾਵ ਹੁੰਦਾ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਤੇਜ ਪ੍ਰਭਾਵ ਬੜਾ ਜੀ ਉਹ ਕੁਦਰਤੀ ਸਾਰੇ ਉਸ ਤਰੀਕੇ ਦੇ ਰੰਗ ਵਿੱਚ ਮਿੰਟਾਂ 'ਚ ਹੀ ਰੰਗੇ ਜਾਂਦੇ ਜੀ ਹਾਂਜੀ
ਸਿੰਘਾਸਨ ਸੁੰਦਰ ਟਹਿ ਡਸਿਓ ਰੇਸ਼ਮ ਜ਼ਰੀ ਡੋਰ ਸੰਗ ਕੱਸਿਓ
ਚੱਲ ਕੇ ਸੱਚੇ ਪਾਤਸ਼ਾਹ ਸਿੰਘਾਸਨ ਵਾਲੇ ਪਾਸੇ ਗਏ ਹਾਂਜੀ
ਤਿਸ ਪਰ ਬੈਠੇ ਜਾਏ ਗੁਸਾਈ
ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਜਾ ਕੇ ਆਪਣੇ ਸਿੰਘਾਸਨ ਤੇ ਬੈਠ ਗਏ
ਜਗ ਮਗ ਚਮਤਕਾਰ ਜਿਸ ਥਾਈ
ਬੜਾ ਸੋਹਣਾ ਜਗਮਗ ਜਗਮਗ ਹੋ ਰਹੀ ਹੈ ਬੜਾ ਸੋਹਣਾ ਪੰਡਾਲ ਲੱਗਾ ਹੋਇਆ ਜੀ।
ਹਾਂਜੀ ਮਾਤੁਲ ਤਬ ਕਿਰਪਾਲ ਚੱਲ ਆਇਓ,
ਮਾਮਾ ਕਿਰਪਾਲ ਚੰਦ ਜੀ ਵੀ ਆ ਕੇ ਲਾਗੇ ਬੈਠ ਗਏ ਜੀ। ਹਾਂਜੀ
ਸਤਿਗੁਰ ਨਿਕਟ ਬੈਠ ਹਰ ਖਾਇਓ,
ਉਹ ਵੀ ਆ ਕੇ ਆਸੇ ਪਾਸੇ ਵੇਖ ਰਹੇ। 2.5 ਲੱਖ ਦਾ ਤੰਬੋਲ ਤਿਆਰ ਹੋਇਆ ਸੀਗਾ, ਬੜਾ ਸੋਹਣਾ, ਵਿੱਚ ਮੋਤੀ ਲੱਗੇ, ਕਈ ਕੁਝ ਲੱਗਾ ਸੀਗਾ ਜੀ। ਹਾਂਜੀ
ਪੰਚੋ ਵੀਰ ਸ਼ਸਤਰ ਤਨ ਧਾਰੀ,
ਮਹਾਰਾਜ ਦੇ ਪੰਜੋ ਭਰਾ ਬੀਬੀ ਵੀਰੋ ਜੀ ਦੇ 5 ਪੁੱਤਰ ਉਹ ਵੀ ਸ਼ਸਤਰ ਧਾਰ ਕੇ ਤਿਆਰ ਸ਼ਿਆਰ ਹੋ ਕੇ ਆ ਕੇ ਬੈਠ ਗਏ ਹਨ।
ਫਿਰੇ ਆਨ ਕਰ ਢਿੱਗ ਦਰਬਾਰੀ,
ਆ ਕੇ ਮਹਾਰਾਜ ਦੇ ਕੋਲ ਬੈਠ ਗਏ। ਹਾਂਜੀ
ਸ਼ਾਮ ਸਿੰਘ ਅਰ ਰਾਏ ਗੁਲਾਬ,
ਤੇ ਬਾਬਾ ਸੂਰਜਮਲ ਜੀ ਦੇ ਪੁੱਤਰ ਸ਼ਾਮ ਸਿੰਘ ਜੀ ਤੇ ਰਾਏ ਗੁਲਾਬ ਜੀ ਉਹ ਵੀ ਆ ਕੇ ਬੈਠ ਗਏ। ਹਾਂਜੀ
ਸੁਣ ਆਏ ਚੱਲ ਤਹਾਂ ਸ਼ਿਤਾਬ,
ਹਰ ਕੋਈ ਸਾਧ ਸੰਗਤ ਜੀ ਚੱਲ ਕੇ ਆ ਗਿਆ, ਤੇ ਉਧਰ ਬਾਰ ਬਾਰ ਗੁਰੂ ਕੇ ਸੀਸ ਤੇ ਚੌਰ ਸਾਹਿਬ ਕਰਨ ਵਾਲਾ ਸਿੱਖ ਚੌਰ ਸਾਹਿਬ ਕਰ ਰਿਹਾ। ਭੀਮ ਚੰਦ
ਚਾਮਰ ਚਾਰ ਟੁਰਤ ਬਹੁ ਬਾਰੀ, ਕਹੋ ਕਹਾਂ ਸ਼ੋਭਾ ਮਨੋਹਾਰੀ,
ਇੰਨੀ ਸ਼ੋਭਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਹਾਂਜੀ
ਭੀਮ ਚੰਦ ਕੋ ਪਠਿਓ ਬੁਲਾਈ,
ਇਹ ਗੱਲ ਕੇ ਆਖੋ ਵਾਹਿਗੁਰੂ, ਫਿਰ ਆਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਮਹਾਰਾਜ ਨੇ ਭੀਮ ਚੰਦ ਨੂੰ ਨਿਯੋਤਾ ਭੇਜਿਆ, ਮਹਾਰਾਜ ਕਹਿੰਦੇ ਭੀਮ ਚੰਦ ਨੂੰ ਸੱਦੋ ਕਹਿਣ ਲੱਗੇ, ਕਿਉਂਕਿ ਆ ਜਿਹੜਾ ਟੈਂਟ ਲੱਗਾ ਨਾ ਅੱਜ ਵਿਸ਼ੇਸ਼ ਵੇਖਣਾ ਚਾਹੁੰਦਾ ਸੀਗਾ ਭੀਮ ਚੰਦ। ਮਹਾਰਾਜ ਕਹਿੰਦੇ ਸੱਦੋ ਉਹਨੂੰ ਭਾਈ। ਹਾਂਜੀ
ਗਇਓ ਮੇਵੜਾ ਦੀਨ ਸੁਣਾਈ,
ਮੇਵੜਾ ਅਰਦਾਸੀਆ ਸਿੱਖ ਭੱਜਾ ਭੱਜਾ ਗਿਆ ਭੀਮ ਚੰਦ ਨੂੰ ਜਾ ਕੇ ਉਹਨੇ ਦੱਸਿਆ,
ਸੁਨਤ ਆਨੰਦ ਨਰਿੰਦ ਬਿਲੰਦੰ,
ਤੇ ਸੁਨਤ ਆਨੰਦ ਨਰਿੰਦ ਬਿਲੰਦੰ, ਇਹ ਗੱਲ ਸੁਣ ਕੇ ਭੀਮ ਚੰਦ ਬੜੇ ਆਨੰਦ ਵਿੱਚ ਆ ਗਿਆ। ਹਾਂਜੀ
ਭਇਓ ਤਿਆਰ ਸੰਗ ਲੈ ਨਰ ਬ੍ਰਿੰਦ,
ਆਪਣੇ ਨਾਲ ਫੌਜ ਲੈ ਕੇ ਭੀਮ ਚੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਣ ਵਾਸਤੇ ਪੂਰਾ ਪੂਰਾ ਤਿਆਰ ਹੋ ਗਿਆ ਜੀ।
ਹਾਂਜੀ ਵਸਤਰ ਸ਼ਸਤਰ ਕੋ ਅੰਗ ਸਜਾਏ, ਸ਼ੁਭ ਮਤ ਸਚਿਵਨ ਸਾਥ ਮਿਲਾਏ,
ਬੜੀ ਸਿਆਣੀ ਮਤ ਵਾਲੇ ਉਹਨੇ ਵਜ਼ੀਰ ਨਾਲ ਲੈ ਲਏ ਜੀ, ਬੜੀ ਸਿਆਣੀ ਮਤ ਵਾਲੇ। ਹਾਂਜੀ
ਗੁਰਦਰਬਾਰ ਗਇਓ ਤਤਕਾਲਾ,
ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਬਾਰ ਵਿੱਚ ਅੱਜ ਦੁਨੀਆਂ ਦਾ ਰਾਜਾ ਪਹੁੰਚਿਆ ਜੀ। ਗੱਜ ਕੇ ਆਖੋ
ਵਾਹਿਗੁਰੂ,
ਗੁਰੂ ਦੇ ਦਰਬਾਰ ਵਿੱਚ ਤੇ ਦੁਨੀਆਂ ਦੇ ਦਰਬਾਰਾਂ ਵਿੱਚ ਬੜੀ ਫਰਕ ਚ ਸਾਧ ਸੰਗਤ ਦੀ। ਸਤਿਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਬੰਦੇ ਦੀ ਇੱਜ਼ਤ ਬਣ ਜਾਂਦੀ ਹੈ ਜੀ, ਬੜੇ ਬੜੇ ਮਾੜੇ ਬੰਦਿਆਂ ਦੀ ਵੀ ਇੱਜ਼ਤ ਗੁਰੂ ਸਾਹਿਬ ਬਣਾ ਦਿੰਦੇ। ਤੇ ਮਾਫ ਕਰਿਓ, ਦੁਨਿਆਵੀ ਬਾਦਸ਼ਾਹ ਰਾਜੇ ਜਿਹੜੇ ਨੇ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਜ਼ਰੂਰੀ ਨਹੀਂ ਬੰਦੇ ਦੀ ਇੱਜ਼ਤ ਬਣ ਜਾਵੇ ਜੀ, ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਸਭ ਦੀ ਇੱਜ਼ਤ ਬਣ ਜਾਂਦੀ ਹੈ। ਉਹ ਤੁਸੀਂ ਸੁਣਿਆ ਸੀ ਨਾ, ਚੋਰ ਸਾਰਿਆਂ ਦੇ ਸਾਹਮਣੇ ਉਹਦੀ ਚੋਰੀ ਪੇਸ਼ ਹੋ ਗਈ, ਮੰਨ ਗਿਆ ਵੀ ਮੈਂ ਚੋਰੀ ਕੀਤੀ ਹੈ, ਪਰ ਮਹਾਰਾਜ ਕਹਿੰਦੇ ਖੁਸ਼ੀਆਂ ਵਾਲਾ ਸਮਾਂ, ਜਾ ਅੱਗੇ ਤੋਂ ਚੋਰੀ ਨਾ ਕਰੀ, ਤੈਨੂੰ ਬਖਸ਼ ਦਿੱਤਾ ਕਹਿਣ ਲੱਗੇ। ਉਹਦੀ ਇੱਜ਼ਤ ਮਹਾਰਾਜ ਨੇ ਬਣਾ ਦਿੱਤੀ ਜੀ, ਤੇ ਹੋ ਸਕਦਾ ਜੇ ਆਮ ਹੁੰਦਾ ਤੇ ਸੂਲੀ ਤੇ ਚੜ੍ਹ ਦਿੰਦਾ ਜੀ ਉਹਨੂੰ ਜੀ। ਗੁਰੂ ਦੇ ਦਰਬਾਰ ਦੇ ਵਿੱਚ ਤੇ ਦੁਨੀਆਂ ਦੇ ਰਾਜਿਆਂ ਦੇ ਦਰਬਾਰਾਂ 'ਚ ਬੜਾ ਫਰਕ 'ਚ, ਆਪਣੇ ਆਪ ਨੂੰ ਵੱਡੇ ਪਾਗਾਂ ਵਾਲੇ ਸਮਝੀਏ, ਆਪਾਂ ਗੁਰੂ ਦੇ ਦਰਬਾਰ 'ਚ ਬੈਠੇ ਹਾਂ ਜੀ। ਜੋੜੋ ਹੱਥ ਤੇ ਕਹੋ ਪਿਆਰ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਭੀਮ ਚੰਦ ਦੁਨੀਆਂ ਦਾ ਰਾਜਾ ਅੱਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਜੀ। ਹਾਂਜੀ
ਦੇਖ ਦੂਰ ਤੇ ਬਿਪਤ ਵਿਸਾਲਾ,
ਉਹਨੇ ਦੂਰੋਂ ਵੇਖਿਆ, ਤੰਬੂ ਦੂਰੋਂ ਹੀ ਚਮਕੇ ਜੀ, ਜਿਹੜਾ ਪੰਡਾਲ ਲੱਗਾ ਸੀਗਾ। ਹੁਣ ਵੀ ਕਿਤੇ ਟੈਂਟ ਬਹੁਤ ਵਧੀਆ ਲੱਗਾ ਹੋਏ ਤੇ ਬੰਦੇ ਨੂੰ ਪ੍ਰਭਾਵਿਤ ਕਰ ਦਿੰਦਾ ਜੀ, ਤੰਬੂ ਦੂਰੋਂ ਹੀ ਲਿਸ਼ਕਾਂ ਮਾਰੇ, ਭੀਮ ਚੰਦ ਵੇਖ ਕੇ ਹੈਰਾਨ ਹੋ ਗਿਆ।
ਹਾਂਜੀ ਸ਼ੋਭਤ ਕੰਚਨ ਕਲਸ਼ ਉਤੰਗ,
ਸੋਨੇ ਦੇ ਉੱਚੇ ਉੱਚੇ ਕਲਸ਼ ਬਣੇ ਹੋਏ ਸੀਗੇ ਉਹਦੇ ਉੱਤੇ ਜੀ। ਹਾਂਜੀ
ਤੰਬੂ ਰੁਚਿਰ ਮਹਾ ਦੁੱਤ ਸੰਗੇ,
ਬੜਾ ਸੋਹਣਾ ਤੰਬੂ ਚਮਕ ਰਿਹਾ, ਭੀਮ ਚੰਦ ਜੇ ਅੰਦਰ ਨਹੀਂ ਗਿਆ ਤੇ ਬਾਹਰੋਂ ਹੀ ਵੇਖ ਵੇਖ ਹੈਰਾਨ ਹੋ ਰਿਹਾ ਹੈ ਜੀ, ਐਡਾ ਵਧੀਆ, ਇੰਨਾ ਵਧੀਆ। ਹਾਂਜੀ
ਜਿਉਂ ਜਿਉਂ ਨਿਕਟ ਆਵ ਤੋਂ ਜਾਏ,
ਜਿਉਂ ਜਿਉਂ ਭੀਮ ਚੰਦ ਨੇੜੇ ਆ ਰਿਹਾ ਆਪਣੀਆਂ ਸੈਨਿਕਾਂ ਦੇ ਨਾਲ, ਮੰਤਰੀਆਂ ਦੇ ਨਾਲ, ਹਾਂਜੀ
ਤਿਉਂ ਤਿਉਂ ਦੇਖਤ ਦੁੱਤ ਬਹੁ ਭਾਂਤ,
ਪੈਦਲ ਚੱਲ ਰਿਹਾ, ਮੰਤਰੀ ਫੌਜਾਂ ਉਹਦੇ ਨਾਲ ਨੇ, ਤਿਉਂ ਤਿਉਂ ਵੇਖ ਕੇ ਹੈਰਾਨ ਹੋਈ ਜਾਂਦਾ ਜੀ, ਕਮਾਲ ਦੀਆਂ ਗੱਲਾਂ, ਗੁਰੂ ਕੋਲ ਇੰਨਾ ਸੋਹਣੇ ਸੋਹਣੇ ਪਦਾਰਥ ਨੇ।
ਹਾਂਜੀ, ਜਬ ਹੀ ਪਹੁੰਚਿਓ ਜਾਏ ਸਮੀਪ,
ਜਦੋਂ ਐ ਲਾਗੇ ਪਹੁੰਚ ਗਿਆ ਤੰਬੂ ਦੇ,
ਸਭ ਦਿਸ਼ਤੇ ਦੇਖ ਕੇ ਅਵਨੀਪ,
ਹਰ ਪਾਸਿਓਂ ਉਹਨੇ ਤੰਬੂ ਵੇਖਿਆ ਜੀ, ਬੜੇ ਕਮਾਲ ਦਾ ਤੰਬੂ ਸੋਚ ਰਿਹਾ ਉਹ।
ਹਾਂਜੀ, ਜਹਾਂ ਪੌਰ ਪਰ ਥਿਰੇ ਸਿਪਾਹੀ,
ਹਾਂਜੀ,
ਆਨ ਪਰਵੇਸ਼ਿਓ ਤਿਸਕੇ ਮਾਹੀ,
ਤੇ ਗੱਜ ਕੇ ਆਖੋ ਵਾਹਿਗੁਰੂ। ਕਰਦਿਆਂ ਕਰਦਿਆਂ ਸਾਧ ਸੰਗਤ ਜੀ ਉਹ ਤੰਬੂ ਦੇ ਵਿੱਚ ਐਂਟਰ ਹੋ ਗਿਆ ਜੀ।
ਹਾਂਜੀ, ਸ਼ੁਭਤ ਸਭਾ ਇਮ ਜਾਏ ਨਿਹਾਰੀ, ਉਡਗ ਪਰਵਾਰਿਓ ਚੰਦ ਮਝਾਰੀ,
ਵੇਖਣ ਦਿਆ ਵੀ ਜਿਵੇਂ ਚੰਦਰਮਾ ਵਿੱਚ ਸੋਹਣਾ ਲੱਗਦਾ ਨਾ ਸੰਗਤ ਜੀ, ਤੇ ਚੰਦਰਮਾ ਦੇ ਲਾਗੇ ਤਾਰੇ ਹੁੰਦੇ, ਉਹਨੂੰ ਇਉਂ ਲੱਗਦਾ ਵੀ ਵਿੱਚ ਚੰਦ ਬੈਠਾ ਤੇ ਆਸੇ ਪਾਸੇ ਤਾਰੇ ਨੇ ਸਾਰੇ ਜੀ, ਮਹਾਰਾਜ ਚੰਦ ਵਰਗੇ ਸੱਚੇ ਪਾਤਸ਼ਾਹ। ਭਾਈ ਸੰਤੋਖ ਸਿੰਘ ਜੀ ਤੇ ਕਹਿੰਦੇ, ਸਾਧ ਸੰਗਤ ਚੰਦ ਤੇ ਵੀ ਦਾਗ ਹੁੰਦਾ, ਸਾਡੇ ਸੱਚੇ ਪਾਤਸ਼ਾਹ ਤੇ ਬੇਦਾਗ ਨੇ ਕਹਿਣ ਲੱਗੇ। ਪਰ ਉਹਨੂੰ ਇਉਂ ਮਹਿਸੂਸ ਹੋਵੇ, ਬੜਾ ਸੋਹਣਾ ਲੱਗੇ ਜੀ ਉਹਨੂੰ।
ਹਾਂਜੀ, ਕਹਿਦੋ ਤਿਆਗ ਸੁਰਗ ਕੋ ਉੱਪਰ,
ਉਹਨੂੰ ਇਉਂ ਲੱਗਾ ਵੀ ਸਵਰਗ ਆ ਨਾ ਜਿਹੜਾ, ਉਹ ਉੱਪਰਲੀ ਥਾਂ ਛੱਡ ਕੇ ਥੱਲੇ ਧਰਤੀ ਤੇ ਆ ਗਿਆ ਹੋਵੇ, ਅਨੰਦਪੁਰ ਸਾਹਿਬ ਵਿੱਚ ਆ ਗਿਆ ਹੋਵੇ।
ਹਾਂਜੀ, ਇੰਦਰ ਸੁਰਨ ਜਾਤ ਵਾਸਿਓ ਭੂ ਪਰ,
ਸਭ ਇੰਦਰ ਦੇਵਤੇ ਆ ਕੇ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ ਹੁਣ ਜੀ, ਇਸ ਤਰ੍ਹਾਂ ਦਾ ਉਹਨੂੰ ਮਹਿਸੂਸ ਹੋ ਰਿਹਾ ਜੀ।
ਹਾਂਜੀ, ਆਨੇ ਸੰਗ ਅਰਸ਼ ਕੈ ਐਸ਼,
ਇਉਂ ਲੱਗਦਾ ਹੈ ਜਿਵੇਂ ਅੱਜ ਅਰਸ਼ ਫਰਸ਼ ਤੇ ਆ ਗਿਆ, ਭਾਵ ਸਵਰਗ ਜਿਹੜਾ ਹੈ ਉਹ ਧਰਤੀ ਤੇ ਆ ਗਿਆ ਦਸਵੇਂ ਪਾਤਸ਼ਾਹ ਦੀ ਸੇਵਾ ਵਿੱਚ ਜੀ।
ਹਾਂਜੀ, ਭੀਮ ਚੰਦ ਜਾਣੇ ਮਨ ਤੈਸ,
ਭੀਮ ਚੰਦ ਐਸਾ ਮਨ ਵਿੱਚ ਵਿਚਾਰ ਬਣਾ ਕੇ ਨਾ ਜੀ, ਹੌਲੀ ਹੌਲੀ ਅੰਦਰ ਤੁਰਦਾ ਹੋਇਆ ਆ ਰਿਹਾ, ਮਹਾਰਾਜ ਆਪਣੇ ਆਸਨ ਤੇ ਬੈਠੇ ਚੌਰ ਸਾਹਿਬ ਹੋ ਰਿਹਾ ਗੁਰੂ ਜੀ ਦੇ ਸੀਸ ਤੇ।
ਹਾਂਜੀ, ਹੱਥ ਬੰਦ ਬੰਧਨ ਕੋ ਠਾਨ,
ਹੱਥ ਜੋੜੀਏ ਆਪਾਂ ਵੀ ਸਾਰੇ, ਕਹੋ ਪਿਆਰ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਭੀਮ ਚੰਦ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੇ,
ਬੈਠਿਓ ਗੁਰ ਕੇ ਨਿਕਟ ਸੁਜਾਨ,
ਇਸ਼ਾਰਾ ਕੀਤਾ ਬੈਠੋ, ਭੀਮ ਚੰਦ ਥੱਲੇ ਆ ਕੇ ਬੈਠ ਗਿਆ। ਹਾਂਜੀ,
ਸਚਿਵ ਮੁਸਾਹਿਬ ਸਭ ਕਰ ਨਮੋ,
ਸਭ ਮੰਤਰੀਆਂ ਨੇ ਲਾਈਨ ਚ ਲੱਗ ਕੇ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਸੰਗਤ ਜੀ।
ਹਾਂਜੀ, ਦਰਸ਼ਨ ਕਰ ਬੈਠੇ ਤੇ ਸਮੋ,
ਸਾਰੇ ਆਪੋ ਆਪਣੀ ਥਾਂ ਤੇ ਬਹਿ ਗਏ।
ਹਾਂਜੀ, ਉਪਰ ਸਭ ਹਿੰਨ ਬਿਲੋਚਨ ਲਾਏ,
ਹਾਂਜੀ,
ਕਾਰ ਅਜਾਇਬ ਤੇ ਬਿਸਮਾਏ,
ਤੇ ਹੁਣ ਕਰਨ ਪਤਾ ਕੀ ਦਏ ਜੀ, ਬਾਰ ਬਾਰ ਐ ਹੀ ਵੇਖੀ ਜਾਂਦੇ ਜੀ, ਕਦੇ ਕੋਈ ਇੱਧਰ ਵੇਖਦਾ, ਕਦੀ ਇੱਧਰ ਵੇਖਦਾ, ਤੇ ਤੰਬੂ ਹੀ ਵੇਖੀ ਜਾਂਦੇ ਬਾਰ ਬਾਰ ਜੀ। ਉਹ ਸੋਹਣਾ ਬੜਾ ਬਣਿਆ ਨਾ ਜੀ, ਬੜੀ ਮਿਹਨਤ ਲੱਗ ਕੇ, ਬੜੀ ਮਾਇਆ ਲੱਗ ਕੇ ਬਣਿਆ, ਤੇ ਭੀਮ ਚੰਦ ਮਨ ਵਿੱਚ ਸੋਚਦਾ ਵੀ ਐਡੀ ਸੋਭਾ ਤੇ ਮੇਰੇ ਤੋਂ ਵੱਡਾ ਔਰੰਗਜ਼ੇਬ ਉਹਦੀ ਵੀ ਨਹੀਂ ਹੈਗੀ ਜੀ। ਕਹਿਣ ਲੱਗਾ, ਔਰੰਗਜ਼ੇਬ ਮੇਰੇ ਤੋਂ ਵੱਡਾ, ਮੈਂ ਤੇ ਪਹਾੜੀ ਰਾਜਾ ਤੇ ਉਹ ਤੇ ਸਾਰੇ ਮੁਲਕ ਦਾ ਹੀ ਬਾਦਸ਼ਾਹ, ਤੇ ਇੰਨੀ ਵੱਡੀ ਸੋਭਾ ਤੇ ਉਹਦੀ ਵੀ ਨਹੀਂ ਹੈਗੀ, ਸੰਗਤ ਦੀ ਹੋ ਕਿਵੇਂ ਸਕਦੀ ਹੈ, ਕਿੱਥੇ ਆਮ ਬੰਦਾ ਤੇ ਕਿੱਥੇ ਪਰਮੇਸ਼ਰ ਦੇ ਰੂਪ, ਆਮ ਬੰਦਾ ਉਹ ਵੀ ਦੁਸ਼ਟ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਪਰਮੇਸ਼ਰ ਦੇ ਰੂਪ ਨੇ, ਭੀਮ ਚੰਦ ਤੇ ਉਹਦੇ ਮੰਤਰੀ ਤਾਂ ਹੀ ਵੇਖੀ ਜਾਂਦੇ, ਹੈਰਾਨ ਹੋ ਗਏ, ਏਡਾ ਸੋਹਣਾ ਤੰਬੂ, ਤੇ ਅਜੇ ਤੇ ਮਹਾਰਾਜ ਨੇ ਹਾਥੀ ਵਿਖਾਉਣਾ ਜੀ ਇਹਨਾਂ ਨੂੰ, ਫਿਰ ਕੀ ਬਣੇਗਾ ਇਹਨਾਂ ਦਾ। ਸੋ ਇਹ ਹੁਣ ਦੀਵਾਨ ਵਿੱਚ ਬੈਠੇ ਬਾਰ ਬਾਰ ਇੱਧਰ ਉੱਧਰ ਹੀ ਵੇਖੀ ਜਾਂਦੇ, ਹੈਰਾਨ ਹੋ ਰਹੇ ਨੇ ਵੀ ਗੁਰੂ ਸਾਹਿਬ ਦੀ ਸੋਭਾ ਵਾਕਈ ਬੜੀ ਨਿਰਾਲੀ ਹੈ। ਸੰਗਤ ਜੀ, ਸਾਰੀ ਦੁਨੀਆਂ 'ਚ ਬੰਦਾ ਤੁਰ ਫਿਰ ਲਵੇ, ਜੋ ਗੁਰੂ ਸਾਹਿਬ ਦੀ ਸੋਭਾ ਉਹ ਗੁਰੂ ਸਾਹਿਬ ਦੀ ਹੈ ਜੀ। ਹਾਂਜੀ, ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਜੋ ਗੁਰੂ ਦੀ ਸੇਵਾ ਉਹ ਗੁਰੂ ਦੀ ਸੇਵਾ। ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਬਿਵੇਕ ਸਤ ਸਰ, ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਮਹਾਰਾਜ ਸੱਚੇ ਪਾਤਸ਼ਾਹ ਕਰਨ ਕਿਰਪਾ, ਮਿਹਰ ਕਰਨ। ਹੁਣ 4-5 ਮਿੰਟ ਰਹਿ ਗਏ ਨੇ, ਸਤਨਾਮ ਵਾਹਿਗੁਰੂ ਕਹਿ ਕੇ ਖਿਮਾ ਮੰਗੀਏ। ਐ ਸਾਵਧਾਨ ਹੋ ਜੋ, ਮਨ ਨੂੰ ਘੇਰਨਾ ਹੈ, ਮਨ ਨੂੰ ਵਿੱਚ ਟਿਕਾਉਣਾ, ਆਪ ਆਪਣੀ ਜੀਭ ਤੋਂ ਬੋਲਣਾ ਹੈ, ਤੇ ਕੰਨਾਂ ਤੋਂ ਫਿਰ ਵਾਹਿਗੁਰੂ ਸ਼ਬਦ ਨੂੰ ਸੁਣਨਾ ਵੀ ਹੈ। ਪਿਆਰ ਦੇ ਨਾਲ ਨੇਤਰ ਬੰਦ ਕਰਕੇ ਸਾਰੀ ਸੰਗਤ ਉਚਾਰਨ ਕਰੋ ਜੀ।
ਸਤਿ ਨਾਮ वाहे गुरु सत नाम वाहे गुरु 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 वाहे गुरु
सच्चे पातशाह मेहर करन होर नाम जपण दा मन करे एक हरी दास एक हरी तुसी सारे सिंह ते एक हरी मातावां फिर आपां खिमा मंगीए प्यार नाल गज के
सत नाम वाहे गुरु सत नाम वाहे गुरु
ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ ਤੇ ਕਿਰਪਾ ਕਰਨ ਦਇਆ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ